ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਦੀ ਸੇਵਾ ਵਿੱਚ ਕਿ ਉਹ ਸੰਗਤ ਨੂੰ ਵਰਤਮਾਨ ਪੰਥਕ ਸਥਿਤੀ ਤੋਂ ਜਾਣੂ ਕਰਾਉਣ। ਸਤਿਕਾਰਯੋਗ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲੇ। ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੇਵ ਸਾਹਿਬ ਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਤ ਜੀ ਸੰਤ ਗੱਜ ਕੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਆਰੇ ਖਾਲਸਾ ਜੀ, ਜੋ ਸੰਗਤ ਰੂਪ ਵਿੱਚ ਪੁੱਤਰ ਹੋ ਕੇ ਗੁਰੂ ਸਾਹਿਬ ਜੀ ਗੋਬਿੰਦ ਸਿੰਘ ਕੇ ਧਰਮਗੜ ਮੋਰਚੇ ਦੇ ਸੰਬੰਧ ਵਿੱਚ ਬੁਲਾਰਿਆਂ ਦੇ ਪਾਸੋਂ ਵਿਚਾਰ ਸੁਣੇ ਹਨ, ਭਾਵੇਂ ਮਨ ਵਿੱਚ ਬੋਲਣ ਬਾਰੇ ਕੁਝ ਵਿਚਾਰ ਸੀ, ਦਾਸ ਨੇ ਖਬਰ ਪੜ੍ਹੀ ਨਹੀਂ ਕਿ ਨਾ ਅੱਜ ਕਿਸੇ ਸੁਣਿਆ ਹੈ, ਪਰ ਜੋ ਗੱਲ ਇੱਥੇ ਆ ਕੇ ਪਤਾ ਲੱਗਾ ਇਸ ਤੋਂ ਪ੍ਰਤੀਤ ਹੋ ਰਿਹਾ ਹੈ ਕਿ ਸਿੱਖ ਭਾਵੇਂ ਕਰਨ ਦਾ ਬਹੁਤ ਯਤਨ ਕਰ ਰਹੇ ਹਨ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਸ਼ਾਂਤੀ ਰਹਿ ਜਾਵੇ, ਪਰ ਐਸੀਆਂ ਘਟਨਾਵਾਂ ਨੂੰ ਦੇਖ ਕੇ ਇਹ ਸਿੱਧ ਹੁੰਦਾ ਜਾ ਰਿਹਾ ਹੈ ਕਿ ਸਿੱਖਾਂ ਨੂੰ ਆਪਣੇ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਹੁਕਮ ਮੰਨ ਕੇ ਪਰਿਵਾਰ ਤੇ ਹੱਥ ਰੱਖਣਾ ਪਵੇਗਾ, ਇਹ ਦੁਨੀਆਂ ਸਰਨਾ ਨਹੀਂ। ਜੇ ਕੁਦਰਤ ਨੇ ਇਹਨਾਂ ਟੋਪੀਆਂ ਵਾਲਿਆਂ ਤੇ ਕੋਈ ਕਰੋਪੀ ਕੀਤੀ ਹੈ ਤੇ ਉਸ ਦੇ ਵਿੱਚ ਕਿਸੇ ਦਾ ਕੋਈ ਹੱਥ ਨਹੀਂ ਹੋ ਸਕਦਾ, ਨਾ ਕਿਸੇ ਦੀ ਸਾਜਿਸ਼ ਹੋ ਸਕਦੀ ਹੈ। ਆ ਚਾਰ ਪੰਜ ਦਿਨ ਹੋਏ ਹਨ ਇਹਨਾਂ ਦੇ ਪਾਪ ਦੇ ਕਾਰਨ ਇਸੇ ਸ਼ਹਿਰ ਦੇ ਵਿੱਚ ਅੰਮ੍ਰਿਤਸਰ ਸਾਹਿਬ ਦੇ ਵਿੱਚ ਜਿੱਥੇ ਥੋੜ੍ਹੇ ਦਿਨ ਹੋਇਆ ਬਿਜਲੀ ਖੜਕੀ ਸੀ, ਇੱਕ ਕੋਈ ਸ਼ਿਵਦਵਾਲਾ ਹੈ ਇੱਥੇ ਲਾਗੇ ਕਿਸੇ ਸ਼ਹਿਰ ਦੇ ਵਿੱਚ ਹੀ, ਉੱਥੋਂ ਦਾ ਤਲ ਅਤੇ ਸੰਗਲ ਬਿਜਲੀ ਨੇ ਪਤਾ ਨਹੀਂ ਕਿਹੜੇ ਪਾਸੇ ਸੁੱਟੇ ਹੈ। ਉੱਧਰ ਤੁਹਾਡੇ ਤੇ ਕਰੋਪੀ ਆਪ ਕਰ ਰਹੀ ਹੈ, ਪਰ ਤੁਸੀਂ ਉਸ ਕਰੋਪੀ ਦਾ ਗੁੱਸਾ ਇਹ ਸਿੱਖ ਕੌਮ ਤੇ ਕਰਨਾ ਚਾਹੁੰਦੇ ਹੋ, ਇਸ ਦਾ ਸਿੱਟਾ ਜਿਹੜਾ ਹੈ ਉਹ ਬੜਾ ਭਾਰੀ ਔਖਾ ਹੋਵੇਗਾ ਭੁਗਤਣਾ, ਤੋਂ ਬਾਅਦ ਜਾਣ ਤੋਂ ਚੰਗੀ ਗੱਲ ਹੈ। ਪਰ ਮੇਰੇ ਖਿਆਲ ਚ ਕਿ ਇਹਨਾਂ ਨੂੰ ਸੰਬੋਧਨ ਕਰਨ ਨਾਲੋਂ ਆਪਾਂ ਨੂੰ ਆਪਣੇ ਮਨ ਨੂੰ ਇਹ ਪ੍ਰਬੋਧ ਲੈਣਾ ਚਾਹੀਦਾ ਕਿ ਕਰਾਰੇ ਹੱਥਾਂ ਤੋਂ ਬਿਨਾਂ ਇਹਨਾਂ ਕਦੇ ਇਸ ਚਿੱਤ ਨਹੀਂ ਹੋਣਾ, ਚੇਤਣਾ ਨਹੀਂ, ਚੰਚਲ ਸਾਈ ਤੋਂ ਰੁਕਣਾ ਨਹੀਂ। ਬੜਾ ਭਾਰੀ ਦੁੱਖ ਹੋਇਆ ਮਨ ਵਿੱਚ, ਮੈਨੂੰ ਤਾਂ ਪਤਾ ਨਹੀਂ ਸੀ ਸਵੇਰ ਦਾ ਕਿ ਸਤਿਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਇਤਨੀ ਘੋਰ ਗਦਰੀ ਕੀਤੀ ਹੋਵੇ। ਦੇਖੋ ਉੱਥੇ ਕੋਲ ਹੋਣ ਪਾਸ ਹੋਣ, ਮੈਂ ਸਮਝਦਾ ਹਾਂ ਕਿ ਉਹ ਪਤਾ ਨਹੀਂ ਕਿਸ ਤਰੀਕੇ ਨਾਲ ਮਾਵਾਂ ਨੂੰ ਜੰਮ ਪਏ, ਡੰਗਰਾਂ ਦੇ ਤੇ ਕੁੱਤਿਆਂ ਬਿੱਲਿਆਂ ਦੇ ਘਰੇ ਕਿਉਂ ਨਾ ਜੰਮੇ ਜਿਨ੍ਹਾਂ ਨੇ ਉਹਨਾਂ ਨੂੰ ਕੀਤਾ ਹੋਇਆ ਨਹੀਂ। ਸਿੰਘੋ ਅੱਗੇ ਵੀ ਕਈ ਵਾਰ ਬੇਨਤੀ ਕੀਤੀ ਹੈ, ਅੱਜ ਵੀ ਸੰਗਤ ਬਹੁਤ ਆਈ ਸੀ ਮਿਲੀ ਹੈ, ਸਾਰੇ ਇਹ ਹੀ ਆਣ ਕੇ ਕਹਿੰਦੇ ਸੰਤ ਨੂੰ ਕੁਝ ਹੁਕਮ ਕਰੋ, ਭਾਈ ਹੁਕਮ ਕਿਸ ਤਰੀਕੇ ਨਾਲ ਕਰਾਉਣੇ, ਉਹ ਸੰਗਤ ਕੋਈ ਸਾਧਨ ਦੱਸੋ ਹੁਕਮ ਦਾ ਤੇ ਕਿਹੋ ਜਿਹਾ ਹੁਕਮ ਕਹਿੰਦੇ। ਸੰਤ ਲੌਂਗੋਵਾਲ ਸਾਹਿਬ ਵੀ ਇੱਥੇ ਸਟੇਜ ਤੇ ਬੋਲ ਚੁੱਕੇ ਆ, ਜਿਤਨੀ ਸੰਤ ਦਾਸ ਕੋਲੇ ਮੁੱਕ ਜਾਂਦੀ ਹੈ ਉਹਨਾਂ ਨੂੰ ਬੇਨਤੀ ਕਰਦਾ ਹਾਂ, ਅਖਬਾਰਾਂ 'ਚ ਕਹਿ ਚੁੱਕਿਆ ਹਾਂ, ਹੁਕਮ ਕਰੀ ਜਾਂਦੇ ਹਾਂ, ਮੰਨਣ ਨੂੰ ਰੱਖੀ ਮਾਤਰ ਤੁਸੀਂ ਤਿਆਰ ਨਹੀਂ। ਕਿੰਨੇ ਵਾਰਾਂ ਬੇਨਤੀ ਕੀਤੀ ਹੈ, ਜਿਹੜਾ ਸਤਿਗੁਰੂ ਗ੍ਰੰਥ ਸਾਹਿਬ ਦੀ ਗੈਦਰੀ ਕਰਦਾ ਉਹਨੂੰ ਇੱਕਦਮ ਮੌਕੇ ਦੇ ਉੱਪਰ ਝੁਕਾ ਦੇਣਾ ਚਾਹੀਦਾ, ਜੇ ਉਹ ਨਹੀਂ ਹੋ ਸਕਦਾ ਹੱਥ ਵਿੱਚ ਆਉਂਦਾ ਪਿੱਛੋਂ ਭਾਲ ਕੇ ਪੜਤਾਲ ਕਰਕੇ ਉਹਨੂੰ ਗੱਡੀ ਚਲਾਓ, ਕਿਉਂ ਨਹੀਂ ਕਰੋਗੇ? ਤੇ ਸਾਡੇ ਮੂੰਹ ਵੱਲ ਵੇਖੀ ਜਾਂਦੇ ਹਾਂ, ਦੋਹਾਂ ਦੇ ਅੰਗੂਰ ਲੱਗੇ ਸਾਨੂੰ, ਗੁਰੂ ਤੇ ਸਿੱਖ ਹੋ, ਸਿੱਖਾਂ ਦੇ ਪੁੱਤਰ ਹੋ, ਹਿੰਦੁਸਤਾਨ ਵਿੱਚ ਜੰਮੇ ਹੋ, ਪੰਜਾਬ ਦੀ ਧਰਤੀ 'ਚ ਜੰਮੇ ਹੋ, ਇੰਨੀ ਘੋਰ ਬਿਆਨੀ ਥਾਵਾਂ ਥਾਵਾਂ 'ਤੇ ਹੋਵੇ ਤੇ ਤੁਸੀਂ ਆਖੋ ਵੀ ਪੱਪੂ ਹੋਣੀ ਰਹਿੰਦੇ ਸੀ, ਪੱਪੂ ਹੋਣਾ ਨੂੰ ਬਚਾਉਂਦਾ ਪ੍ਰੋਧੀ ਦੇ ਕੀ ਕਰਵਾ ਲੈਣੀ ਹੈ, ਕਿਹੜਾ ਹੁਕਮ ਲੈਣਾ ਚਾਹੁੰਦੇ ਤੁਸੀਂ ਦੱਸੋ? ਹੱਥ ਜੋੜ ਕੇ ਬੇਨਤੀ ਕਰਾਂਗਾ ਨਿਮਰਤਾ ਸਾਹਿਬ ਤੋਂ, ਐਸੀਆਂ ਘਟਨਾਵਾਂ ਨੂੰ ਜਦੋਂ ਤੱਕ ਤੁਸੀਂ ਆਪੋ ਆਪਣੀ ਜ਼ਿੰਮੇਵਾਰੀ ਨਾਲ ਥਾਵਾਂ ਥਾਵਾਂ 'ਤੇ ਪਹੁੰਚ ਕੇ ਇਹਨਾਂ ਸ਼ਰਾਰਤੀ ਲੋਕਾਂ ਦੇ ਮੱਤ ਵਿੱਚ ਨੱਥ ਨਹੀਂ ਪਾਉਂਦੇ ਤਦੋਂ ਤੱਕ ਇਹਨਾਂ ਨੂੰ ਸੂਟ ਨਹੀਂ ਆਉਣਾ। ਕਈ ਗੁਰਮੁਖ ਨੌਜਵਾਨ ਐਸੇ ਵੀ ਹਨ, ਉਹ ਕਹਿੰਦੇ ਸੰਤ ਜੀ ਜੇ ਅਸੀਂ ਕੁਝ ਐਸਾ ਕੰਮ ਕਰ ਦਈਏ ਸਾਨੂੰ ਸੰਭਾਲਦਾ ਕੋਈ ਨਹੀਂ, ਐਡੋ ਵੱਡਾ ਪਵਿੱਤਰ ਥਾਂ ਤੇ ਐਡੋ ਵੱਡੀ ਪੜਨ ਵਾਲੀ ਜਗ੍ਹਾ کہ اسے کر کے جو سکھ مکرے گا رہے گا کتنے. میں ذمہ داری اور کرنا گل ہے جہاں گرو گرنتھ صاحب کے کاتل میں چپا کے آئے گا میں انہوں سمجھا گا اور مقدمہ بھی لڑا میں. ہور کی فون ہے سارے کو تاری کمزوری ہے سارے کی مورچے کی مجبوری کے کارن میں نے اتنے بہنا پی گیا سنت جی کی مجبوری کے کارن باہر نہیں جا سکتے. تو تمہیں سارے گرو سکھوں نے پنڈا رہنے والوں شہر نواسیوں نے نوجوانوں نے نیند کیوں آ کے پہنے جی دھی بھن ننگی کر کے لکی جائے جی اس کی جد بھی کی جائے وہ پت کیول گلا ہی پوچھی جائے ہسی کرے کچھ نہ تو گرو کا پت ہونے کا حقدار ہے آپ چپ سے تھی تھاواں تھاواں پہ یہاں جائیداد کار واسطے نعرے لا رہے ہیں ہندو سکھ ایک پاس پٹ رہے ہیں. بھائی رامو والے انہوں نے دسیا سی آ چھوٹے کارخانے والے سنتوں کو گئے تھے میرے کو بھی اب آئے تھے اچھا مہینہ پیچھے ابھی کافی ہندو کٹھے ہو کے آئے اسے پرشن سوال بھی اتر بھی ہوا سکھ بھی انہوں نے پوچھیا کافی گلا دسیا تسلی ہوئی ہے کہ سارے ہمدردی پرگٹ کرو. بھائی سنت بھی اشارہ کر کے رامو والے کہہ دیتا ہے مینو بھی کہہ گئے ہیں میرے ہی من کہہ کے اسے پکار ہونا چاہیے پر ایسے پکار رکھ کے کرنا چاہیے جس سے سارے اس کی گھوڑ جلدی ہو رہی ہے اس کام یہ ابھی شانتی دیش سر جانا چاہا ہوگا. کرے کسی نے سکھ نے کسی ہندو نے اجن پوچھا سی ہندو ویرا نے میں تو چٹھی بھی لکھی اندرا گاندھی نے کئی ویرا نے شک ہے میری اس چٹھی سے کہ پتا نہیں کہ شادی کا ٹوٹ گئی ہے تو چنگراوا چٹھیاں لکھتا پھر گئے تو میں سوائی نہیں جمے والوں سوانا گا کسی دن اور ہے میرے شیشے وہ جب چٹھی پڑھا گے اسے پتا لگے گا اندرا نے لکھیا کی ہے تو وہ لہار کرا کہ جہاں گولی کھا کے چٹھی ہوگی جب چٹھی سنی ہوگی اور اتنے کچھ اکثر جڑے اب میرے کو آئے ہندو نے پوچھا ہے میں تھی یہ دسو کہ اب کتنے آ گئے ہیں دکھ ہوا سانو بھی دکھ ہے کہ تھی اجر کیوں رہے ہیں پر ست گرو گرنتھ صاحب سروپ میں اگ لگی ہے شاید کروڑ ہندوؤں کسی ہندو نے ہلکا بھریا کرے کسی نے نشیدی کی ہے کہیں جی نہیں کی تین ہلکا تکلیف ہوگی کسی ہندو نے ہندی بولنے واسطے ہندی صوبہ بنا واسطے ہندو مندر میں پوتر درجہ دون شہر میں پوتر درجہ دون واسطے ہندو مندر کے اوپر گڈی کا نام رکھاؤ واسطے ہندو قوم کہاؤ واسطے ہندو نے اپنے دھارمک چین میں پرتکتا سہت رکھنے واسطے ہندوستان کی آزادی کو پچھوں ایک بھی ہندو نے ایک گھنٹے کی جیل کٹی ہے پہلے بھی کوئی نہیں کٹی. تو میں کہ سکھان پنجابی بولنے واسطے پنجابی صوبہ لین واسطے تو اپنے دھارمک شہر میں پوتر درجہ دن واسطے ہرمندر صاحب کے نام اتر گڈی کا نام رکھاؤ واسطے سکھ ایک وکری قوم کہاؤ واسطے اپنے دھارمک چن شری صاحب نو سب والی پرتکتا صاحب ڈاکٹرے رکھنے واسطے ہندوستان کی آزادی کو پچھوں 200,000 تو ود قید کہ بیاں شہیدیاں ہو چکی ہیں اجے تک کن کے جونی سرکی کہ بٹروپیا پکی جانا جتری مکھ منتری اچھا جی بڑی شانتی ہے. میں جی کرپان والا سکھ ہوں اج میرے کو ایک وچولا بھی آیا سی اس مکھ منتری کا وچولا آیا سی سنت جی نانک نواس لیا کے معافی منگوا دینی ہے. گرو کے سکھ کا فرض ہے جو سر نہ ہوئے کس پنچ لاوا یہ درد سوامی سنگا پنچ میں سکھ لینا پرجوجن واسطے جی جت جی صاحب آتا ہے کہ تو لے لا نکل کا ایک پرینی مل گیا مجھے پنڈ کی گل ہے کہہ لگا سنت جی آ پنچ کی ارتھ کی ہے میں کی کارن ہے اچھا جی گرو صاحب نے کہا لے لا کے مکری چلو دیا نہ کرو تو میں کہا جی پنچ کی آگا جو جاتی صاحب تھی پڑھ رہے سارا میرے واسطے ہی ہے. ایسی حالت ہے ایک پاسے اتیاچار ہو رہے ہیں ایک پاسے کہیں ابھی معافی واسطے اتنے لے آئے ہیں تو میں انہوں پوچھا دوجا تو ہے پنا بھی کرے فروڑیا تو نہیں کہا کہ میں چندو نے معافی ملی سی کہ نہیں ملی میں چیتوں کے سامنے منٹ کدی ہو گئے گی گرو گوبند سنگھ صاحب جی تو نہیں کہ گڑ فٹ پہ پتا پتا گرم گرم کہ کدی تو ہو گئے گی منٹ ضرور بےنتی کی ہو گئے گی میں دسویں پاس نے کہہ دیتا سنگھ نے جایا سنگھ نے کہ ہوں آئے گا دورہ سرچ کر کے پاوی کہ نہیں میں پھر اس میں آگ لگی ہے تیری جبان تو کوئی گل نکلی ہے کہ نہیں تو میں معافی منگنے واسطے کس واسطے آ گئی ہوں کہڑے نہیں والا معافی منگنا تھاواں تھاواں پہ ایک کمیٹی بھی جا رہی ہے گردوارے ٹھنڈے جا رہے ہیں پوتر سروپ کی پوترتا بھنگ کی جا رہی ہے ਤੇ ਇਹ ਬਤੂਤੀਆਂ ਵਿੱਚੋਂ ਸੁੱਟ ਕੇ ਕਹੀ ਜਾਂਦੇ ਆ ਜੀ ਇੱਥੇ ਕੋਈ ਗੱਲ ਨਹੀਂ, ਕੋਈ ਗੜਬੜ ਨਹੀਂ। ਉਹਦਾ ਮੁੱਖ ਕਾਰਨ ਇਹ ਹੈ ਕਿ ਅਸੀਂ ਸ਼ਾਂਤੀ ਸ਼ਾਂਤੀ ਕੂਕਦੇ ਹਾਂ, ਉਹ ਸਾਡੇ 'ਤੇ ਜ਼ਬਰ ਕਰੀ ਜਾਂਦੇ ਆ, ਪਰ ਹੱਥਾਂ ਬਾਹਰ ਕਰਾ ਰਹੇ ਵੈਰੀ ਨਹੀਂ ਹੁੰਦਾ ਮੁੱਤ। ਜਦੋਂ ਤੱਕ ਨੂੰ ਲੋਹੇ ਦੇ ਚਣੇ ਨਹੀਂ ਚਵਾਉਂਦੇ ਤਦੋਂ ਤੱਕ ਨੂੰ ਸੂਟ ਨਹੀਂ ਆਉਣਾ, ਠੀਕ ਨਹੀਂ ਹੋਣਾ। ਗਾ ਨੌਜਵਾਨੋ, ਸਾਵਧਾਨ ਹੋਵੋ, ਹਥਿਆਰ ਰੱਖੋ ਕੋਲ, ਤੇ ਆਪ ਕਰੋ ਮਿਲ ਕੇ ਤੇ ਨਸ਼ੇ ਦਾ ਕਰੋ ਤਿਆਗ ਅੰਮ੍ਰਿਤ ਛਕੋ। ਤੇ ਜਦੋਂ ਤੱਕ ਗੁਰਬਾਣੀ ਨਹੀਂ ਪੜ੍ਹਦੇ ਦਿਲ ਠੋਸ ਨਹੀਂ ਬਣਨਾ। ਬਾਣੀ ਪੜ੍ਹਨ ਵਾਲਾ ਬੰਦ ਬੰਦ ਕਟਵਾ ਸਕਦਾ, ਬਾਣੀ ਪੜ੍ਹਨ ਵਾਲਾ ਸੀਸ ਕਲੀ ਤੇ ਰੱਖ ਕੇ ਤਿੰਨ ਮੀਲ ਤੁਰ ਸਕਦਾ, ਬਾਣੀ ਪੜ੍ਹਨ ਵਾਲਾ ਹੀ ਮਸਤ ਹਾਥੀ ਦੇ ਮੱਥੇ ਦੀ ਬਰਫੀ ਮਾਰ ਕੇ ਉਹਨੂੰ ਪਿੱਛੇ ਭਵਾ ਸਕਦਾ। ਅੱਜ ਤੱਕ ਜਿਹੜੇ ਸ਼ਰਾਬ ਪੀਣ ਵਾਲੇ ਨੂੰ ਠੋਕਰੀ ਲਵਾ ਕੇ ਜੁਲਮ ਨੂੰ ਅੱਗੇ ਜੁਲਮ ਨੂੰ ਜੁਲਮ ਕਮਾਉਣ ਵਾਲੇ ਨੂੰ ਅੱਗੇ ਲਾ ਕੇ ਕਦੇ ਨਹੀਂ ਤੋਰਿਆ। ਜੇ ਤੋਰਿਆ ਤੇ ਕੇਵਲ ਗੁਰਬਾਣੀ ਪੜ੍ਹਨ ਵਾਲੇ ਨੇ ਤੋਰਿਆ, ਤੇ ਜਾਂ ਆਪਾਂ ਕੱਲੀਆਂ ਗੱਲਾਂ ਕਰੀ ਚੱਲਿਆ, ਗੱਲਾਂ ਦੇ ਪ੍ਰਸਾਦ ਨਾਲ ਆਟਾ ਸੜ ਜਾਵੇਗਾ, ਪੱਲੇ ਕੁਝ ਨਹੀਂ ਜਿਤਾਉਣਾ। ਇਕਾਗਰਤਾ ਸਹਿਤ ਹੋਵੇ ਤੇ ਮਿਲ ਕੇ ਚੱਲੋ, ਐਸੇ ਲੋਕਾਂ ਤੋਂ ਬਚਣ ਦੀ ਲੋੜ ਹੈ ਖਾਲਸਾ ਜੀ। ਉਹਨਾਂ ਜਦੋਂ ਗੁਰਮਖਾਂ ਨੇ ਇਹ ਗੱਲ ਮੈਂ ਪੁੱਛੀ ਕਿ ਇਹ ਤਾਂ ਤੁਹਾਡੇ ਕੋਲ ਜਵਾਬ ਹੈ, ਸੰਤ ਜੀ ਇਹਦਾ ਜਵਾਬ ਤਾਂ ਕੋਈ ਨਹੀਂ, ਅਸੀਂ ਤਾਂ ਭਲੇਖੇ ਕੀ ਰਹੇ ਹਾਂ, ਤੁਹਾਨੂੰ ਅੱਤਵਾਦੀ ਕਹਿੰਦੇ ਸੀ, ਪਰ ਸਾਨੂੰ ਤਾਂ ਪਤਾ ਲੱਗਾ ਅੱਜ ਹੀ ਕਿ ਤੂੰ ਕਿਹੋ ਜਿਹਾ ਬੰਦਾ। ਉਹ ਕਿਉਂ ਪਤਾ ਲੱਗਾ ਅੱਜ ਕਿ ਅੱਜ ਆਪ ਦੇ ਘਰੇ ਬਸੰਤਰ ਮੱਛੀ ਹੈ, ਕੱਲਿਆਂ ਦੇ ਸੀ ਅੱਗੇ ਆਪਣੇ। ਤੇ ਇਹ ਨਹੀਂ ਮੈਂ ਕਹਿੰਦਾ ਵੀ ਜੇ ਉਹਨਾਂ ਨੂੰ ਕੋਈ ਘਾਟਾ ਪੈ ਰਿਹਾ ਤਾਂ ਮੈਂ ਖੁਸ਼ ਹਾਂ, ਮੈਂ ਇਹ ਜ਼ਰੂਰ ਕਹਾਂਗਾ ਕਿ ਜਿਹੜਾ ਇਹ ਟੈਕਸ ਜਾਂ ਇਹੋ ਜਿਹਾ ਵਾਧਾ ਇਹ ਅੰਗੋਸ਼ੀਆਂ ਦੇ ਉੱਪਰ ਕੀਤਾ ਜਾ ਰਿਹਾ, ਇਹਦੇ ਵਾਸਤੇ ਹੀ ਆਪਾਂ ਸਾਰਿਆਂ ਨੂੰ ਰਲ ਕੇ ਹਮਲਾ ਮਾਰਨਾ ਚਾਹੀਦਾ ਕਿ ਗੌਰਮੈਂਟ ਨੂੰ ਚੇਤਾਵਨੀ ਇਸ ਗੱਲ ਦੀ ਦੇਣੀ ਚਾਹੀਦੀ ਹੈ, ਜਿਸ ਕਰਕੇ ਇਹ ਸਾਰੇ ਪੰਜਾਬ ਦੇ ਵਸਨੀਕ ਸਰਫੇ ਵੱਧ ਸਕਣ। ਪਰ ਐਸੀਆਂ ਚੇਤਾਵਨੀਆਂ ਆਪਾਂ ਦਿੰਦੇ ਰਹੀਏ ਤੇ ਆਪਣੀਆਂ ਇੱਜ਼ਤਾਂ ਲੁੱਟੀ ਦੀਆਂ ਜਾਣ, ਤੇ ਪੰਜਾਬ ਵਿੱਚੋਂ ਇੱਕ ਵੀ ਹਿੰਦੂ ਭਾਈ ਉੱਠ ਕੇ ਤੇ ਹਾੜਾ ਮਾਰਾ ਨਾ ਮਾਰੇ। ਇਹਦੇ ਵੱਲ ਧਿਆਨ ਦੇਣਾ ਪਵੇਗਾ ਆਪਾਂ ਨੂੰ ਸਾਰਿਆਂ ਨੂੰ। ਬਹੁਤ ਮਨ ਤੇ ਠੇਸ ਪਹੁੰਚੀ ਹੈ ਜਿਸ ਮਨੁੱਖ ਨੇ ਸਰੂਪ ਦੀ ਗਿਆਨੀ ਕੀਰਤਨ ਸ਼ਾਨ ਸਾਹਿਬ ਦੇ ਹੈ। ਜੇ ਉਸ ਮਨੁੱਖ ਦਾ ਤੁਹਾਨੂੰ ਕਿਸੇ ਨੌਜਵਾਨ ਨੂੰ ਪਤਾ ਲੱਗਦਾ ਹੋਵੇ, ਕਿਸੇ ਵੀ ਮਿਲ ਪੈਂਦਾ ਹੈ, ਉਹਦੇ ਨਾਲ ਢਿੱਲ ਨਹੀਂ ਕਰਨੀ ਚਾਹੀਦੀ, ਕਿਉਂਕਿ ਇਤਿਹਾਸ ਗਵਾਹ ਮਨੁੱਖ ਦੇ ਕਾਤਲ ਵਾਸਤੇ ਪੁਲਿਸ ਰਿਮਾਂਡ ਹੈ, ਜੁਡੀਸ਼ਲੀ ਰਿਮਾਂਡ ਹੈ, ਮਨੁੱਖ ਦੇ ਕਾਤਲ ਵਾਸਤੇ ਜੇਲ੍ਹ ਹੈ, ਕੋਠੀ ਹੈ, ਫਾਂਸੀ ਹੈ, ਪਰ ਗੁਰੂ ਦੇ ਕਾਤਲ ਵਾਸਤੇ ਚੀਜ਼ਾਂ ਨਹੀਂ। ਗੁਰੂ ਦੇ ਕਾਤਲ ਵਾਸਤੇ ਗੁਰੂ ਕੀ ਸਾਧ ਸੰਗਤ ਹੈ, ਜਿਸ ਦਾ ਇਤਿਹਾਸ ਗਵਾਹ ਹੈ। ਚੰਦੂ ਨੇ ਗੁਰੂ ਨੂੰ ਕਤਲ ਕੀਤਾ, ਸ਼ਹੀਦ ਕੀਤਾ, ਪਰ ਚੰਦੂ ਨੂੰ ਕਿਸੇ ਕਚਹਿਰੀ ਕਚਹਿਰੇ ਵਿੱਚ ਨਹੀਂ ਖੜਾ ਕੀਤਾ, ਚੰਦੂ ਨੂੰ ਗੁਰੂ ਸਾਹਿਬ ਦੇ ਗੁਰੂ ਕੀ ਸੰਗਤ ਦੇ ਹਵਾਲੇ ਕੀਤਾ, ਤੇ ਭਾਈ ਜੇਠੇ ਮੇਰੇ ਭਾਈ ਜੀ ਵੀ ਚੰਦ ਨੇ ਉਹ ਚੰਡਾਲਾਂ ਨੂੰ ਫੜਾਇਆ, ਤੇ ਕੁੱਤਿਆਂ ਵਿੱਚ ਬੰਨ ਕੇ ਕੌਡੀ ਕੌਡੀ ਮੰਗਵਾ ਕੇ ਉਹਨੂੰ ਦੰਡ ਦਿੱਤਾ ਸੀ। ਤੇ ਜੇ ਕਚਹਿਰੀਆਂ ਵਿੱਚ ਉਹਦਾ ਕੇਸ ਭੁਗਤਾਉਣਾ ਹੁੰਦਾ ਤੇ ਕਦੇ ਕਿ ਆਪਣੀ ਜਿੱਤ ਨਹੀਂ ਸੀ ਹੋਣੀ। ਇਸ ਵਾਸਤੇ ਗੁਰੂ ਦੇ ਕਾਤਲ ਵਾਸਤੇ ਜੰਡੀਸ਼ਲੀ ਇਨਕੁਆਰੀ ਚਾਹੀਦੀ, ਦੂਜੀ ਇਨਕੁਆਰੀ ਚਾਹੀਦੀ ਹੈ। ਇਨਕੁਆਰੀਆਂ ਵਿੱਚੋਂ ਇਨਸਾਫ ਸਾਫਾ ਵੀ ਉੱਥੇ ਮਿਲਦਾ ਹੈ ਜਿੱਥੇ ਕੋਈ ਦਲੀਲ ਵਕੀਲ ਤੇ ਅਪੀਲ ਦੀ ਗੱਲ ਹੋਵੇ, ਜਿੱਥੇ ਹੈ ਸਰਾਸਰ ਪੱਕਾ। ਇਹ ਨਿਰਣਾ ਕੀਤਾ ਹੈ ਕਿ ਸਿੱਖਾਂ ਨੂੰ ਖਤਮ ਹੀ ਕਰ ਲੈਣੇ ਆ, ਪੱਗਾਂ ਦੀ ਬੇਇੱਜ਼ਤੀ ਕਰਨੀ ਹੈ, ਇਹਨਾਂ ਦੇ ਧਰਮ ਨੂੰ ਨਸ਼ਟ ਕਰਨਾ ਹੈ, ਉੱਥੇ ਗੁਰੂ ਵਕੀਲ ਤੇ ਦਲੀਲ ਤੁਹਾਨੂੰ ਕਰਨੀ ਦੀ ਲੋੜ ਹੈ। ਜਦੋਂ ਚੁਪਟਾਏ ਹੋਣਗੇ ਥਾਵਾਂ ਥਾਵਾਂ ਤੇ ਗੁਰੂ ਦੀ ਜੈਲ ਵੀ ਕਰਨ ਵਾਲੇ ਵਕੀਲ ਉਹ ਭਾਜਦੇ, ਫਿਰ ਮੈਂ ਆਪਣੀ ਕੀ ਲੋੜ ਹੈ। ਇਕੱਠੇ ਹੋਵੋ, ਮੈਂ ਆਪਣੇ ਵੱਲੋਂ ਜਾਣ ਵਾਲੇ ਜਿਹੜੇ ਸੱਜਣ ਹੈ ਭਾਈ ਭਰਪੂਰ ਸਿੰਘ ਜੀ ਗਿੱਲ ਅਤੇ ਭਾਈ ਧਨਰਾਜ ਸਿੰਘ ਜੀ ਗਿੱਲ ਸਾਬਕਾ ਐਮਐਲਏ ਅਤੇ ਗੁਰਮ ਪਿਆਰੇ ਭਾਈ ਜਲਿੰਦਰਪਾਲ ਸਿੰਘ ਜੀ, ਇਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ। ਜਥੇ 'ਚ ਜਿਹੜੇ ਜਾਣ ਵਾਲੇ ਸੱਜਣ ਹੈ ਉਹਨਾਂ ਨੂੰ ਵੀ ਧੰਨਵਾਦ ਕਰਦਾ ਅਤੇ ਵਧਾਈ ਦਿੰਦਾ ਹਾਂ। ਜਿਹੜੇ ਸਿੰਘਾਂ ਨੇ ਅੱਜ ਤਕਰੀਬਨ ਕੋਈ 200 ਸਿੰਘਾਂ ਨੇ ਦਾੜੀ ਰੱਖੀ ਹੋਵੇਗੀ, ਉਹਨਾਂ ਨੂੰ ਬੇਨਤੀ ਕਰਾਂਗਾ ਹੱਥ ਜੋੜ ਕੇ ਨਿਮਰਤਾ ਸਾਹਿਬ, ਉੱਥੇ ਵੀ ਕੀਤੀ ਸੀ, ਇਸੇ ਹਜ਼ੂਰ ਦੀ ਹਜ਼ੂਰ 'ਚ ਬੈਠੇ ਹਾਂ। ਸਿੰਘਾਂ ਜਿਨ੍ਹਾਂ ਨੇ ਸ਼ਰਾਬ ਛੱਡਣ ਦਾ ਅਤੇ ਦਾੜੀ ਕੇਸ ਰੱਖਣ ਦਾ ਕਰਮ ਕੀਤਾ, ਉਹਨਾਂ ਨੂੰ ਗਲਤ ਪੱਲਾ ਪਾ ਕੇ ਆਪਣੇ ਭਰਾ ਜਾਣ 'ਤੇ ਬੇਨਤੀ ਕਰਦਾ ਕਿ ਉਸ ਚੀਜ਼ 'ਤੇ ਬਚਨ ਤੋਂ ਖੇਚਿਓ ਨਾ, ਨਹੀਂ ਤਾਂ ਗੁਰੂ 'ਚ ਆਪਾਂ ਦੇਣਦਾਰ ਹੋਵਾਂਗੇ। ਇਸੇ ਹਜ਼ੂਰ ਦੀ ਹਜ਼ੂਰੀ ਤੋਂ ਖੇਚ ਕੇ ਕਿਸੇ ਨੂੰ ਕਦੇ ਪਕਾਉਣਾ ਨਹੀਂ ਕੋਈ ਮਿਲਦਾ ਗਾ। ਬਾਕੀ ਆ ਟਰਾਂਸਮੀਟਰਾਂ ਦੀ ਗੱਲ ਜਿਹੜਾ ਚੱਲੀ ਸੀ, ਕਹਿੰਦੇ ਉਹਨਾਂ ਨੇ ਅਸੂਲ ਮੰਨਿਆ, ਖਾਲਸਾ ਵੀ ਅਸੂਲ ਜ਼ਰੂਰ ਮੰਨਿਆ ਹੋਵੇਗਾ, ਪਰ ਮੈਂ ਤਾਂ ਇਹ ਨਿਸ਼ਚਾ ਕੀਤਾ ਕਿ ਸ਼ਰਾਰਤ ਹੈ ਅਤੇ ਆਪਣੇ ਨਾਲ ਧੁੱਖ ਹੈ। ਉਸੂਲ ਪਾਲੋ ਨੇ ਕੋਈ ਨਹੀਂ ਮੰਨਿਆ ਜੀ, ਧੋਖਾ ਤੇ ਸ਼ਰਾਰਤ ਮੰਨਿਆ ਕੀ ਆ ਜੀ। ਜਲੰਧਰਪੁਰ ਅਸੀਂ ਕੀਰਤਨ ਸੁਣਾ ਦਿਆਂਗੇ, ਰਿਲੇਅ ਕਰ ਦਿਆਂਗੇ, ਪਿੱਟੀ ਤਾਂ ਅਸੀਂ ਲਾਵੇਂ ਟਰਾਂਸਮਿਟਰ ਸਾਨੂੰ ਇੱਥੇ ਲਾ ਕੇ ਦਿਓ। ਹੁਣ ਕਹਿੰਦੇ ਵੀ ਸ਼ਕਤੀਸ਼ਾਲੀ ਉੱਥੇ ਜਲੰਧਰ ਲੱਗ ਜੂ, ਇੱਥੇ ਸ਼ਕਤੀਸ਼ਾਲੀ ਵਾਲੀ ਨੂੰ ਹਵਾ ਢਾ ਦੇਵੇਗੀ ਉਹ ਪਾਸੇ ਤੋਂ, ਇੱਥੇ ਕਿਉਂ ਨਹੀਂ ਮੰਨਦੇ। ਅੱਜ 25 ਦਿਨ ਹੋਇਆ ਖਬਰ ਆਈ ਸੀ ਵੇਦਾਂ ਦੇ ਪ੍ਰਸਾਰਨ ਵਾਸਤੇ ਬੰਬਈ, ਕਲਕੱਤਾ, ਮਥੁਰਾ ਤੇ ਕਾਨਪੁਰ ਇਹਨਾਂ ਚੌਂ ਪਾਵਾਂ ਵਿੱਚ ٹرانسمیشن لگے گا ویداں دے پرسارن واسطے, ویداں دے پرچار واسطے. تے جے ویداں واسطے لگ سکدا ہے تے گرو کی بانی واسطے کون لگ سکدا گا؟ جے اس سان پوتر بھر جائے کہیں جی 200 گاج 200 گاج تو دربار صاحب تو دنیا کے چھ درشنی جوڑی بن گئی. پہلے پاس پر کھیتی سماپتی بھی بیتی جانے ہیں, پھر پیسے سٹیجا کے اخباروں تو گلا آدی ہیں وہ آپ بولتے ہیں. یہ ڈیپوٹیشن لے کے جا کے دلی ملے مہاکے جی بھی اسے پوتر بھر جائے دل تو آگ لگ جائے گی. وہ پانی ڈولیا آگ لگتی ہوں کہ پٹرول پہ آگ لگتی ہوں, یہ پوتر بھر جائے دن واسطے مل کے دلیل ملے ہیں. سانو نہیں پوچھا کیوں نہیں, سانو ہندو ویرا پوچھنا چاہیے. آ تیوا صاحب نے پوتر درجہ دیتا کہ سکھ نے پوچھا, مسرا نے پوتر درجہ دیتا سکھ کی سلاح لائی ہے, اور ویشنو دیوی نے کہتے گنگے کا مست آ جاتا ہے, گرو صاحب نے کہتے تماپی کا مست نہیں آتا. ویشنو دیوی کا نک بہت کھلا ہونا ہے, این کرنا جو ہے این سرکا پرستی یہ تو بچن کی لوڑ ہے. یہ گلان باتیں نے جن پر کام چل رہا پر چلائی چلیے, پر اپنی تیاری پوری کرو. یہ نہ ہوگا کہ جب لونگوار صاحب کا اعلان ہوگا تو تھی بھارت دیکھ رہے کہ بارڈر نہیں لنگنا ہے, وہ کسی نے نہیں لنگن دینا. تیاری اپنی پوری کرو کہ جدھر فرق پوے مظلوم پہ وار نہیں کرنا, بیوی پہ وار نہیں کرنا, بزرگ پہ وار نہیں کرنا, جہاں گرو گرنتھ صاحب کی جرنی کرنے والا وہ لحاظ نہیں کرنا. جان والے جس کا دھنواد واحگی جی کا خالصہ واحگی
بابا جگنا سنگھ جی خالصہ جی نے جو تمہوں دفن دین اور سنگت کے درشن کر جکارے انہوں کا سنمان کریے. بولے واحگرو جی کا خالصہ واحگرو جی کی فتح.
ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੇ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਤ ਜੀਓ ਸਭ ਸੰਤ ਗੱਜ ਕੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ. ਗੁਰੂ ਪਿਆਰੇ ਪਾਤਸ਼ਾਹ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਬੋਲ ਸਤਿਆ ਸਾ ਸਾਰੇ ਵੀ ਆਨੰਦ ਮਾਣ ਰਹੇ ਹਾਂ. ਜੋ ਸਿੱਖ ਨੌਜਵਾਨ ਵਿਦਿਆਰਥੀਆਂ ਨੇ بڑا بھاری سلابا جو لوگ ایک قدم اٹھا کے پنچ کے نال اپنی سہمتی کا پرگٹاوا کیتا ہے, وہ بھی جن کی جا رہی وہ کم ہے. نوجوان ودیارتھیوں کا بہت منت کا سہت بینتی کرے گا کہ جو تم یہ اکٹھ کر کے آنے والے سمے وچوں دبی ہوئی قوم نو غلامی دیا جزیر توڑ کے لمب کر کے سوتنتر کرنے واسطے جتن کیتا ہے, یہ تا ہی سفر ہو سکے گا جی آپ ستگرو گریب نواز سچے پاتشاہ جی کے کہے ہوئے بچن کے انوسار سکھی وچ پورن پرپت ہوواں گے اتے گرمت راستے دے پابند بنیں گے. جو انسان پرچار کرتا ہے جی وہ خود آپ ان گناہوں کا دھارنی نہ ہوئے تو دوجے کسی پہ اثر نہیں ہو سکتا. داس نے اس گئے ہوئے ودیارتھیوں جو آپ سے ملے تھے بینتی کی تو اس بھی کرنی جو سمجھ رہا ہوں کہ تھی جتنے بھی سنگھ اج اکتر ہوئے ہوں گرو کی کرپا نہ ایک بھی سنگھ تھے وچوں کوئی کرم کرو یا ادم کرو کہ ابھی 5,000 روپیہ سے اس کو تمہیں دے دیں ہاں, اسے بازار یا کسی شہر کسی بھی علاقے قصبے جا کے ایک بھی ہندو کے پتر وہ پیسے دے کے صاف ستھروس رہن واسطے پوچھ کے دیکھو تے کدے ہاتھ نہیں لگے گا. 5,000 روپیہ تے کولوں لے کے سکھری سروپ نا اترلا شریر کا سروپ ہے کہتا ہے یہ صاف نہیں رکھ سکے گا, یہ رکھنے واسطے کدے بھی منے گا نہیں, کہہ کے جائے تو ناممکن گل ہے. یہ نہیں ہو سکتی, کیوں نہیں ہو سکتی؟ کیونکہ وہ اپنے وڈیریاں کے کارن تو اپنے وڈیریاں کی کیتی ہوئی گل تو پاسے جا رہا ہے, پر پھر بھی اس نے اپنے آپ کو فکر ہے کہ سارے وڈیریاں نے سانو پانے سزا دیتی تھی. کرشن بھگوان جی نے پانی ہتھی رکمئیے کے کیس کٹے سن جب رکمنی نے لگائے ہے سسپال ماریا ہے, ਪਰ ਉਹਨਾਂ ਨੇ ਕਦੇ ਵੀ ਕ੍ਰਿਸ਼ਨ ਭਗਵਾਨ ਜੀ ਦੇ ਉੱਪਰ ਕਿੰਤੂ ਪਰੰਤੂ ਨਹੀਂ ਕੀਤਾ। ਇਹ ਵੀ ਕਦੇ ਕਿਹਾ ਕਿ ਸਾਡੇ ਭਗਵਾਨ ਨੇ ਸਾਨੂੰ ਗਲਤ ਰਸਤੇ ਪਾ ਦਿੱਤਾ। ਉਹਨਾਂ ਦੇ ਭਾਵੇਂ ਪਰਮੇਸ਼ਰ ਦੀ ਇਮਾਨਤ ਵਿੱਚ ਖਿਆਨਤ ਪਾਉਣੀ ਪੈ ਗਈ ਹੈ, ਪਰ ਸਾਡੇ ਰਹਿਬਰ ਨੇ ਜੋ ਕੁਝ ਕੀਤਾ ਠੀਕ ਕੀਤਾ। ਜਿਸ ਵੇਲੇ ਰੁਕਮਈਏ ਦੇ ਕੇਸ ਕ੍ਰਿਸ਼ਨ ਭਗਵਾਨ ਜੀ ਨੇ ਕੱਟੇ ਸਨ, ਉਸ ਵੇਲੇ ਬਲਭੱਦਰ ਜੀ ਨੇ ਛੋਟੇ ਭਾਈ ਸੀ ਕ੍ਰਿਸ਼ਨ ਜੀ ਦੇ, ਉਹਨਾਂ ਦਾ ਨਾਂ ਬਲਰਾਮ ਜੀ ਵੀ ਆਉਂਦਾ ਗ੍ਰੰਥਾਂ ਵਿੱਚ, ਉਹਨਾਂ ਨੇ ਕਿਹਾ ਸੀ ਭਗਵਾਨ ਜੀ ਤੁਸੀਂ ਠੀਕ ਨਹੀਂ ਕੀਤਾ। ਜੋ ਖੁਦਾ ਨੇ ਪਰਮੇਸ਼ਰ ਨੇ ਅੱਲਾ ਨੇ ਤੁਹਾਨੂੰ ਅਕਾਲ ਪੁਰਖ ਨੇ ਭੇਜਿਆ ਹੈ, ਤੁਸੀਂ ਉਹਦੀ ਦਿੱਤੀ ਹੋਈ ਅਮਾਨਤ ਦੀ ਖਿਆਨਤ ਕਿਉਂ ਪਾਈ ਹੈ? ਤਾਂ ਕ੍ਰਿਸ਼ਨ ਭਗਵਾਨ ਜੀ ਨੇ ਗਲਤੀ ਮਹਿਸੂਸ ਕੀਤੀ ਸੀ। ਉਸ ਵੇਲੇ ਕਿਹਾ ਕਿ ਬਲਭੱਦਰ ਜੀ ਜੋ ਕੁਝ ਹੋ ਗਿਆ ਹੋ ਗਿਆ, ਅੱਗੇ ਵਾਸਤੇ ਮੈਂ ਨਹੀਂ ਕਰਾਂਗਾ, ਪਰ ਉਹ ਦਿੱਤੀ ਹੋਈ ਸਜ਼ਾ ਨੂੰ ਉਹਨਾਂ ਦੇ ਪੈਰੋਕਾਰਾਂ ਨੇ ਉਹਨੂੰ ਇੱਕ ਫਾਰਮੂਲਾ ਮੰਨਦੇ ਆ, ਉਹਨੂੰ ਭਰਸੂਲ ਮੰਨਦੇ, ਇੱਕ ਸਿਧਾਂਤ ਮੰਨਦੇ ਆ, ਉਹਦੇ ਤੇ ਚੱਲ ਰਹੇ ਹਨ। ਪਰ ਨੌਜਵਾਨ ਵੀਰੋ, ਬਹੁਤ ਬਹੁਤ ਅਫਸੋਸ ਹੈ ਕਿ ਜਿਸ ਗੁਰੂ ਦੀ ਸਰਨ ਵਿੱਚ ਅੱਜ ਆਪਾਂ ਬੈਠੇ ਹਾਂ, ਜਿਸ ਬਾਰੇ ਕਿਹਾ ਗਿਆ ਹੈ ਕਿ ਤੂੰ ਸਾਂਝਾ ਸਾਹਿਬ ਬਾਪ ਹਮਾਰਾ, ਨੈਨਕ ਤੇਰੇ ਅਖੁੱਟ ਭੰਡਾਰਾ, ਜਿਹੜਾ ਐਸਾ ਸਾਂਝਾ ਉਪਦੇਸ਼ ਦੇ ਕੇ ਸਾਂਝੀ ਵਾਲਤਾ ਦੇ ਭਾਈ ਰਾਲ ਬਣਾਉਣ ਵਾਲੇ ਗੁਰੂ ਹਨ, ਐਸੇ ਮੇਰੇ ਚੋਜੀ ਪ੍ਰੀਤ ਸਿੰਘ ਜੀ ਨੇ ਦਰਜ ਕਰ ਦਿੱਤਾ ਹੈ ਕਿ ਸਾਫ ਸੂਰਤ ਦਸਤਾਰ ਕਰੋ, ਸਾਫ ਸੂਰਤ ਰੱਖੋ, ਕਿਰਤੇ ਦਸਤਾਰ ਰੱਖੋ। ਨੌਜਵਾਨ ਵੀਰਾਂ ਨੂੰ ਮੈਂ ਪਹਿਲਾਂ ਬੇਨਤੀ ਤਾਂ ਕਰਨੀ ਯੋਗ ਸਮਝੀ ਹੈ ਕਿ ਇਦੋਂ ਅੱਗੇ ਜਿਹੜਾ ਕੁਝ ਦੱਸਣ ਵਾਲਾ ਅਸਰ ਤਾਂ ਹੋਵੇਗਾ ਜੇ ਤੁਸੀਂ ਇਹ ਕਬੂਲ ਲਵੋਗੇ, ਤੇ ਜੇ ਇਹ ਵੀ ਕਬੂਲ ਨਾ, ਤੇ ਫਿਰ ਕੋਈ ਪ੍ਰਚਾਰ ਦਾ ਬਹੁਤ ਅਸਰ ਜ਼ਿਆਦਾ ਪਾਵਾ ਨਹੀਂ ਹੋਵੇਗਾ। ਮੈਂ ਇੱਕ ਤੁਹਾਡੇ ਕੋਲ ਨਿਯਮ ਕਰਾਉਣਾ ਚਾਹੁੰਦਾ ਹਾਂ ਬਾਕੜੀਆਂ ਕਰਵਾ ਕੇ ਉਹਨਾਂ ਵੀਰਾਂ ਤੋਂ ਜਿਨ੍ਹਾਂ ਨੇ ਕੇਸ ਦੇ ਦਰ ਨੂੰ ਬਰਬਾਦ ਕੀਤਾ, ਸਿੱਖੀ ਤੋਂ ਖੋਟੀ ਪਸੰਦਗੀ ਦੇ ਕਾਰਨ ਦੂਰ ਜਾ ਚੁੱਕੇ ਹਨ। ਜਿਨ੍ਹਾਂ ਵੀਰਾਂ ਨੇ ਕੇਸ ਦੇ ਦਾੜੀਆਂ ਕਟਾਈਆਂ, ਉਹਨਾਂ ਨੂੰ ਹੱਥ ਜੋੜ ਕੇ ਨਿਮਰਤਾ ਸਾਹਿਬ ਬੇਨਤੀ ਹੈ, ਜੇ ਤੁਹਾਨੂੰ ਪੰਥ ਪਿਆਰਾ, ਜੇ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਹਾਂ, ਕਿਸੇ ਸੰਤ ਦੇ ਨਹੀਂ, ਕਿਸੇ ਮਨੁੱਖ ਦੇ ਨਹੀਂ, ਜੇ ਆਪਾਂ ਨੂੰ ਸਾਫ ਸੂਰਤ ਚੰਗੀ ਲੱਗਦੀ ਹੈ, ਜੇ ਧਰਮ ਨਾਲ ਪਿਆਰ ਹੈ ਤੇ ਪੰਥ ਨਾਲ ਪਿਆਰ ਹੈ, ਤੇ ਤੁਸੀਂ ਪ੍ਰਧਾਨਾਂ ਨਾਲ ਤੇ ਸੰਤਾਂ ਮਹਾਤਮਾ ਨਾਲ ਪਿਆਰ ਰੱਖਣਾ ਯੋਗ ਸਮਝਦੇ ਹੋ, ਤੇ ਜਿਨ੍ਹਾਂ ਨੇ ਕੇਸ ਤੇ ਦਾੜਾ ਮਨਾਇਆ ਤੇ ਅੱਜ ਉਹ ਪਰਮ ਕਰਦੇ ਆ ਕਿ ਅਸੀਂ ਅੱਗੇ ਵਾਸਤੇ ਕਦੇ ਨਹੀਂ ਮਨਾਵਾਂਗੇ ਤੇ ਸ਼ਰਾਬ ਨਹੀਂ ਪੀਵਾਂਗੇ, ਉਹ ਭਲਾ ਦਾੜੀ ਕੱਟਾ ਵਿੱਚ ਦੂਜੇ ਨਹੀਂ, ਦਾੜੀ ਕੱਟਾ ਵਿੱਚ ਭਲੇ ਬਹਾਦਰੀਆਂ ਕਰੋਗਾ, ਕਿੰਨੇ ਤਾਂ ਆਪਾਂ ਇਸ ਅਸੂਲ ਨੂੰ ਕਬੂਲਦੇ ਹਾਂ। ਜਿਨ੍ਹਾਂ ਕੇਸ ਦੇ ਦਾੜੇ ਕਟਾਇਆ ਤੇ ਅੱਜ ਤੋਂ ਪਰਮ ਕਰਦੇ ਤੇ ਅਸੀਂ ਰੱਖਾਂਗੇ ਤੇ ਸਾਨੂੰ ਇਸ ਨਾਲ ਪਿਆਰ ਹੈ ਤੇ ਪੰਥ ਨਾਲ ਪਿਆਰ ਹੈ, ਉਹ ਬਹੰਤ ਸਿੰਘ ਨਾਮ ਵਾਲੇ, ਪਰ ਉਹ ਭਾਈ ਕਿੰਨੇ ਦਾ ਸੰਗੋ ਨਾ ਅਸੀਤ ਨੂੰ ਕਰੀ ਜਾਂਦੇ ਹਾਂ, ਸੰਗੋ ਨਾ ਕਰੋ, ਬਾਸ ਨਹੀਂ, ਜਿਨ੍ਹਾਂ ਦੇ ਕੇਸ ਦਾੜੇ ਰੱਖੇ ਉਹਨੂੰ ਕਰੋ, ਆਪਾਂ ਕੋਈ ਬੇਨਤੀ ਨਹੀਂ ਕਰਨੀ, ਪਸੰਦ ਨਹੀਂ ਬਣਾਉਣਾ, ਇਸੇ ਸੱਚ ਪਾਲਣਾ। ਤੇ ਜੇ ਭਾਈ ਤੁਸੀਂ ਕੇਸ ਦਾੜਾ ਰੱਖਣ ਨੂੰ ਤਿਆਰ ਨਹੀਂ, ਤੁਸੀਂ ਇਹ ਦੱਸੋਗੇ ਤਾਂ ਖਾਲਸਾ ਰਾਜ ਲਓਗੇ ਕਿਵੇਂ? ਹੁਣ ਆਪਾਂ ਇੱਥੇ ਪ੍ਰਚਾਰ ਸੁਣਿਆ ਸਾਰਿਆਂ ਦਾ, ਪ੍ਰਚਾਰ ਕੋਈ ਮੈਂ ਨਿੰਦਾ ਨਹੀਂ, ਪ੍ਰਚਾਰ ਧਰਮ ਹਿੱਤ ਹੈ, ਕੌਮ ਦੇ ਭਲੇ ਵਾਸਤੇ ਆ, ਦੱਬੀ ਹੋਈ ਪੰਜੀਰੀ ਨੂੰ ਨਰਕ ਵਿੱਚੋਂ ਕੱਢਣ ਵਾਸਤੇ ਹੈ, ਇਹ ਹਿੰਦੂ ਸਾਮਰਾਜ ਦੇ ਦੰਗੇ ਪਹਿਲੋਂ ਸੁਤੰਤਰ ਕਰਨ ਵਾਸਤੇ ਪ੍ਰਚਾਰ ਕੀਤਾ ਹੈ। ਪੰਗਤੀਆਂ ਪੜ੍ਹਨੀਆਂ ਆਪਾਂ ਪਿੱਛੇ ਜੀ ਅਰਦਾਸ ਹੋਵੇਗੀ, ਰਾਜ ਕਰੇਗਾ ਖਾਲਸਾ ਆਪ ਹੀ ਰਹੇ ਨੇ ਕੋਈ, ਖਾਲਸਾ ਬਣਾਂਗੇ ਤੇ ਰਾਜ ਕਰਾਂਗੇ, ਜੇ ਖਾਲਸੇ ਬਣ ਨਹੀਂ ਤਾਂ ਰਾਜ ਹੋ ਜਾਏਗਾ ਸਾਡਾ। ਖਾਲਸੇ ਬਾਰੇ ਬਚਨ ਕਹਿਆ ਨੇ, ਖਾਲਸਾ ਖਾਸ ਸਹਾਰਾ ਸੋਈ, ਜਾ ਤਾਂ ਹਿਰਦਾ ਭਰਮ ਨਾ ਹੋਈ, ਜਿਹਦੇ ਹਿਰਦੇ ਚ ਭਰਮ ਨਹੀਂ ਖਾਲਸਾ ਉਹ ਹੈ। ਤੇ ਸਾਨੂੰ ਤਾਂ ਇਹ ਭਰ ਵੀ ਪੈ ਗਿਆ ਵੀ ਅਸੀਂ ਬੀਬੀਆਂ ਬਣੀਏ ਤੇ ਮਰਦ ਬਣੀਏ, ਕਿੱਡਾ ਵੱਡਾ ਭਰਮ ਹੈ। ਕਦੇ ਕਿਸੇ ਬੀਬੀ ਦੇ ਦਾੜੀ ਆਈ ਹੈ, ਜੇ ਆ ਜਾਵੇ ਭਲੇਖੇ ਨਾਲ ਕਿਤੇ ਮਾਈ ਦੇ ਤੇ ਕਿੰਨੀ ਨਫ਼ਰਤ ਕਰਦੇ ਲੋਕ, ਉਹ ਸਿੱਖਾਂ ਦੇ ਪੁੱਤ ਹੋ ਕੇ ਨੌਜਵਾਨ ਨੂੰ ਦਾੜੀਆਂ ਕਟਾਈਏ, ਕਿਹਨੂੰ ਉਲਾਮਾ ਦਿੰਦੇ ਹਾਂ? ਆਪਾਂ ਆਪਣੇ ਆਪ ਸਿੱਖੀ ਨੂੰ ਖਤਮ ਕਰ ਰਹੇ, ਸਿੱਖੀ ਨੂੰ ਕਿਸੇ ਦੁਨੀਆਂ ਦੇ ਲੋਕਾਂ ਦੀ ਜ਼ਰੂਰਤ ਨਹੀਂ ਕਿ ਕੋਈ ਸਿੱਖੀ ਨੂੰ ਖਤਮ ਕਰ ਸਕੇ। ਜਿੰਨਾ ਵੀਰਾਂ ਨੇ ਬਾਹਾਂ ਖੜੀਆਂ ਕੀਤੀਆਂ, ਕਈ ਮਹਿਸੂਸ ਕਰਦੇ ਬੈਠੇ ਬੈਠੇ, ਅਗਰ ਜੀ ਬਾਹਾਂ ਘੱਟ ਖੜੀਆਂ ਹੋਈਆਂ, ਜਿੰਨੇ ਕਮਾਉਂਦੇ ਆ ਉਨੀਆਂ ਹੀ ਕਰਨੀਆਂ, ਫਾਰਮ ਨਹੀਂ ਬਣਾਉਣੀਆਂ। ਮੈਂ ਦੇਖਦਾ ਜਿੰਨਾ ਜਿੰਨਾ ਬਾਹਾਂ ਖੜੀਆਂ ਕੀਤੀਆਂ ਤੇ ਉਹਨਾਂ ਦੇ ਕੱਟੇ ਆ, ਤੇ ਜਿਨ੍ਹਾਂ ਨੇ ਨਹੀਂ ਕੀਤੀਆਂ ਉਹਨੇ ਸਾਰੇ ਦੇ ਦਾੜੀਆਂ ਰੱਖੀਆਂ। ਜਿਨ੍ਹਾਂ ਵੀਰਾਂ ਨੇ ਪਰਮ ਕੀਤਾ ਉਹਨਾਂ ਨੂੰ ਬੇਨਤੀ ਕਰਾਂਗਾ, ਇਹ ਹਜ਼ੂਰ ਦੀ ਹਜ਼ੂਰੀ ਚ ਬੈਠੇ ਹੋ, ਕਿਸੇ ਸਾਹ ਦਾ ਤੇ ਲੀਡਰ ਦਾ ਦੀਵਾਨ ਨਹੀਂ, ਨਾ ਤਾਂ ਇਹ ਫੈਡਰੇਸ਼ਨ ਦੇ ਵਿਦਿਆਰਥੀ ਦਾ ਕੇਵਲ ਦੀਵਾਨ ਹੈ, ਇਹ ਦੀਵਾਨ ਹੈ ਗੁਰੂ ਦੀ ਹਜ਼ੂਰੀ ਵਿੱਚ, ਅਕੱਤਰਤਾ ਸਰਵਿਤ ਰੂਪ ਵਿੱਚ ਬੈਠੇ ਹਾਂ। ਉਹ ਆਪਣੇ ਕਰਮ ਤੇ ਪੂਰਾ ਰਹੋ, ਤੇ ਜੇ ਪੂਰੇ ਰਹਾਂਗੇ ਤਾਂ ਗੁਰੂ ਸਾਹਿਬ ਕਿਰਪਾ ਕਰਨਗੇ। ਗੁਲਾਮੀ ਦੇ ਲੱਛਣ ਤੁਸੀਂ ਸੁਣ ਲਏ ਹੈ, ਨਵੇਂ ਭਟੰਗੀ ਬਹੁਤ ਸਾਰੇ ਹਨ, ਉਹਨਾਂ ਨੂੰ ਮੁੱਖ ਰਾਸਤੇ ਨੂੰ ਕੁਝ ਕੁ ਪਹਿਲਾਂ ਭਾਵੇਂ ਤੇ ਸਕੇਜਾਂ ਤੋਂ ਬੇਨਤੀਆਂ ਕੀਤੀਆਂ, ਅੱਜ ਵੀ ਕਰਨੇ ਯੋਗ ਸਮਝਦਾ ਹਾਂ। ਕਾਮਰੇਡਾਂ ਨੇ ਸਕੂਲਾਂ ਵਿੱਚ ਨੌਜਵਾਨ ਵਿਦਿਆਰਥੀਆਂ ਨੂੰ ਇਹ ਪੁੱਛਣਾ ਸ਼ੁਰੂ ਕਰ ਦਿੱਤਾ ਵੀ ਤੁਸੀਂ ਕੇਵਲ ਲੌਂਗੋਵਾਲ ਦੇ ਅਤੇ ਭਿੰਡਰਾਂ ਵਾਲੇ ਦੇ ਆਕੇ ਲਾਤੇ ਸਹੀ ਨੇ, ਆਪਾਂ ਕਿਹੜੇ ਪਾਸਿਓਂ ਗੁਲਾਮ ਹਾਂ। ਮੈਂ ਤੁਹਾਨੂੰ ਕੁਝ ਕੁ ਮੁੱਖ ਮੁੱਖ ਚੀਜ਼ਾਂ ਦੱਸਾਂਗਾ, ਕਿਉਂਕਿ ਮਹਾਂਪੁਰਖਾਂ ਨੇ ਸਾਕਾ ਬਾਹਰ ਚਰਨ ਸਿੰਘ ਨੇ ਜਾਣਾ ਹੈ, ਬਾਹਰ ਉੱਥੇ ਜੱਥਾ ਤੋਰਨਾ ਹੈ ਅਤੇ ਟਾਈਮ ਬਹੁਤ ਨਹੀਂ ਲਵਾਂਗਾ, ਥੋੜ੍ਹੇ ਟਾਈਮ ਵਿੱਚ ਹੀ ਸਮਾਪਤੀ ਕਰਾਂਗਾ। ਗੁਲਾਮ ਆਪਾਂ ਕਿਵੇਂ ਹਾਂ ਅਤੇ ਇੱਕ ਜਿਹੜਾ ਘੱਟ ਗਿਣਤੀ ਦਾ ਆਪਣੇ 'ਤੇ ਗੜਬਾ ਪੈ ਚੁੱਕਿਆ, ਇਹਨੂੰ ਜ਼ਰੂਰ ਦੂਰ ਕਰਨਾ। ਇੱਕ ਬੇਨਤੀ ਕਰਾਂ, ਪੜ੍ਹੇ ਲਿਖੇ ਵੀਰ ਬੈਠੇ ਜਿਹੜੇ ਮੈਨੂੰ ਪੜ੍ਹਾਉਂਦੇ ਰਹਿੰਦੇ ਆ, ਆਪਾਂ ਘੱਟ ਨਾ ਸਮਝੋ। ਘੱਟ ਘਾਟੇ ਵਿੱਚ ਉਹ ਹੁੰਦਾ ਜਿਹਦਾ ਪਿਓ ਕਮਜ਼ੋਰ ਹੋਵੇ, ਜਿਹਦਾ ਪਿਓ ਬਲੀ ਹੋਵੇ ਉਹ ਕਦੇ ਘਾਟੇ 'ਚ ਨਹੀਂ ਹੁੰਦਾ। ਘਾਟੇ 'ਚ ਉਹ ਹੁੰਦਾ ਜਿਹਨੂੰ ਕਿਤੋਂ ਸੌਦਾ ਨਾ ਮਿਲੇ, ਅਤੇ ਜਿਹੜਾ ਆਪ ਸੌਦੇ ਦਾ ਮਾਲਕ ਹੋਵੇ ਅਤੇ ਉਹੀ ਮਹਿਸੂਸ ਕਰੀ ਜਾਵੇ ਮੈਂ ਘਾਟੇ 'ਚ ਮੈਂ ਘਾਟੇ, ਫਿਰ ਨਸ਼ੇ 'ਚ ਕਿਹੜਾ ਹੋਵੇਗਾ। ਆਪਣੇ ਪਿਤਾ ਦਾ ਹੁਕਮ ਹੈ ਕਿ ਸਵਾ ਲਾਖ 'ਤੇ ਇੱਕ ਲੜਾਊਂ, ਸਵਾ ਗੋਬਿੰਦ ਸਿੰਘ ਨਾਮ ਕਹਾਊਂ। ਏਡਾ ਵੱਡਾ ਪਰਨ ਕੀਤਾ ਕਿ ਮੈਨੂੰ ਨਾਮ ਇਹ ਚੰਗਾ ਨਹੀਂ ਲੱਗੇਗਾ ਜੇ ਮੇਰਾ ਪੁੱਤਰ 1.25 ਲੱਖ ਨਾਲ ਜੰਗ ਨਾ ਕਰੇਗਾ। ਅਤੇ ਕੇਵਲ ਕਥਿਆ ਨਹੀਂ, ਕਰਨੀ ਹੈ। ਕਥਨੀ 'ਤੇ ਯਕੀਨ ਨਹੀਂ ਕੀਤਾ ਗੁਰੂ ਸਾਹਿਬ ਨੇ, ਕਰਨੀ 'ਤੇ ਯਕੀਨ ਕੀਤਾ। ਬਾਬਾ ਅਜੀਤ ਸਿੰਘ ਸਾਹਿਬ ਜੀ ਵੱਡੇ ਸਾਹਿਬਜ਼ਾਦਾ ਜੋ ਕੇਵਲ 15 ਸਾਲ ਦੇ ਸਨ, ਚਮਕੌਰ ਦੀ ਗੜੀ 'ਚ ਜੋਤੀ ਜੋਤ ਸਮਾਏ ਹੈ, ਅਤੇ 5 ਪਿਆਰਿਆਂ ਵਿੱਚੋਂ ਭਾਈ ਹਿੰਮਤ ਸਿੰਘ ਜੀ, ਜਿਨ੍ਹਾਂ ਦੋਹਾਂ ਦੁਆਰਾ 1.25 ਲੱਖ ਦਾ ਵਚਨ ਪੂਰਾ ਕਰਾਇਆ ਹੈ। ਅਤੇ ਮੈਂ ਪੜ੍ਹੇ ਲਿਖੇ ਨੂੰ ਕਿਸੇ ਨੂੰ ਬੇਨਤੀ ਕਰਾ ਕੇ ਪੁੱਛਿਆ ਸੀ, 35-35 ਆਉਂਦੇ ਇੱਕ ਨੂੰ ਆਪਾਂ ਨੂੰ, 35 ਕੇਵਲ 100 ਨਹੀਂ, 6 ਕਰੋੜ ਹੈ ਨਾ ਇਹ। ਅਤੇ ਇੱਕ ਸਿੱਖ 35 ਵੰਡ ਲਵੇ ਤੂੰ ਵੱਧ ਨਹੀਂ ਆਉਂਦੇ, 36 ਨਹੀਂ ਆਉਂਦਾ, ਅਤੇ ਤੁਸੀਂ ਕਿਵੇਂ ਕਹਿੰਦੇ ਅਸੀਂ ਕਮਜ਼ੋਰ ਹਾਂ। ਪਰ ਆਪਾਂ ਵੰਡਣੇ ਤਦੋਂ ਆ ਜਦੋਂ ਪ੍ਰਧਾਨ ਜੀ ਹੁਕਮ ਕਰਨਗੇ। ਇਹਦੇ 'ਚ ਇੱਕ ਮੈਂ ਤੁਹਾਨੂੰ ਬੇਨਤੀ ਕਰਾਂ, ਜਿਹੜੇ ਆਪਾਂ ਕਹਿੰਦੇ ਹਾਂ ਕਿ ਸ਼ਾਂਤੀ ਸ਼ਾਂਤੀ ਨਹੀਂ, ਵੀਰੋ ਜਿਹਦੇ 'ਤੇ ਜ਼ਿੰਮੇਵਾਰੀ ਹੋਵੇ ਉਹਨੂੰ ਅਹਿਸਾਸ ਹੁੰਦਾ, ਉਹਨੂੰ ਪਤਾ ਹੁੰਦਾ ਵੀ ਮੈਂ ਕਿਹੜੇ ਕਿਹੜੇ ਰਾਸਤੇ ਤੁਰ ਕੇ ਅਤੇ ਕਿਵੇਂ ਇਹਨਾਂ ਨੂੰ ਬਚਾਉਣਾ ਅਤੇ ਕਿਸ ਤਰ੍ਹਾਂ ਕੁਰਬਾਨੀ ਦੇ ਕੇ ਅਸੀਂ ਕੁਝ ਲੈਣਾ। ਹਰ ਵੇਲੇ ਵੀ ਕੇਵਲ ਸ਼ਾਂਤੀ ਦਾ ਖੰਡਨ ਕਰਨਾ ਠੀਕ ਨਹੀਂ, ਪਰ ਹਰ ਵੇਲੇ ਸ਼ਾਂਤ ਰਹਿਣਾ ਵੀ ਠੀਕ ਨਹੀਂ। ਬਹੁਤਾ ਸ਼ਾਂਤ ਰਹੀਏ ਫਿਰ ਵੀ ਵਰਤ ਜੰਮ ਜਾਂਦੀ ਹੈ ਅਤੇ ਕਣਕ ਪੱਠਾ ਮਾਰਿਆ ਜਾਂਦਾ ਹੈ, ਪਰ ਜੇ ਬਹੁਤੀ ਗਰਮੀ ਪਵੇ ਅਤੇ ਮੀਂਹ ਨਾ ਪਵੇ ਤਾਂ ਵੀ ਸੁੱਕ ਜਾਂਦਾ। ਜ਼ਿੰਮੇਵਾਰ ਦੀ ਬੜੀ ਭਾਰੀ ਜ਼ਿੰਮੇਵਾਰੀ ਹੁੰਦੀ ਹੈ। ਸਤਿਗੁਰੂ ਕਿਰਪਾ ਕਰਨ ਮੈਨੂੰ ਇੱਕ ਦਿਨ ਦਾ ਇਹਨਾਂ ਬਾਬਾ ਜੀ ਹੋਣ ਦਾ ਬਿਆਨ ਯਾਦ, ਉਹਨੇ ਸੁਕੇਤ 'ਚ ਕਿਹਾ ਸੀ ਕਿ ਸੰਗੋ ਤੁਸੀਂ ਸਾਨੂੰ ਪੁੱਛਦੇ ਹੋ ਕਿ ਦੇਖਿਓ ਬੈਠ ਨਾ ਜਾਇਓ। ਇੱਕ ਵੀਰ ਨੇ ਇਹ ਵੀ ਪ੍ਰਚਾਰ ਕੀਤਾ ਸੀ, ਬਾਬਾ ਜੀ ਸਾਨੂੰ ਸ਼ਾਂਤੀ ਤੋਂ ਛਡਾਉਂਦੇ ਹੋ, ਇਹ ਵੀ ਪ੍ਰਚਾਰ ਕੀਤਾ ਸੀ। ਇਹਨਾਂ ਇੱਕ ਦਿਨ ਸੁਕੇਤ 'ਚ ਕਿਹਾ ਸੀ ਸੰਤ ਬਾਬਾ ਹਰਚਰਨ ਸਿੰਘ ਜੀ ਲੌਂਗੋਵਾਲ ਨੇ ਕਿ ਸੰਗੋ ਜੇਰਾ ਰੱਖੋ, ਜਦੋਂ ਫੈਸਲਾ ਕਰ ਲੱਗੇ ਉਦੋਂ ਸਾਨੂੰ ਪੁੱਛ ਲਿਓ ਵੀ ਫੈਸਲਾ ਕੀਤਾ ਕੀ ਹੈ। ਅਜੇ ਤਾਂ ਚੱਲ ਰਹੀ ਹੈ ਨਾ ਗੱਲ, ਜਦੋਂ ਫੈਸਲਾ ਹੋਵੇਗਾ ਤੁਹਾਨੂੰ ਦੱਸਾਂਗੇ ਵੀ ਆਹ ਫੈਸਲਾ ਮਨਜ਼ੂਰ ਹੋਵੇਗਾ, ਮੰਨ ਲਿਓ, ਨਾ ਹੋਵੇਗਾ ਤਾਂ ਨਾ ਮੰਨਿਓ। ਉਸ ਨੂੰ ਪਹਿਲਾਂ ਹਰ ਟਾਈਮ 'ਤੇ ਇਹੋ ਜਿਹਾ ਕੋਈ ਅੱਖਰ ਵਰਤਣਾ ਉਹ ਮੈਂ ਸਮਝਦਾ ਬਹੁਤਾ ਕੋਈ ਯੋਗ ਨਹੀਂ ਹੁੰਦਾ। 35 ਤੋਂ ਵੱਧ ਆਪਾਂ ਨੂੰ ਕੋਈ ਨਹੀਂ ਆਉਂਦਾ, ਅਤੇ 35 ਵਿੱਚ ਤਾਂ ਮੈਨੂੰ ਇੱਕ ਦਿਨ ਪਤਾ ਲੱਗਾ ਕਿ 15 ਕਰੋੜ ਮੁਸਲਮਾਨ ਵੀ ਹੈ। ਪਰ ਗੁਲਾਮੀ ਦੀ ਜਿਹੜੀ ਜ਼ਿੰਦਗੀ ਆ ਉਹ ਕਿਵੇਂ ਆਪਣੇ ਗਲ 'ਚ ਪਈ, ਆਪਾਂ ਕਿਹੜੇ ਪੱਖ ਤੋਂ ਗੁਲਾਮ ਹੈ, ਉਹ ਮੈਂ ਪੜ੍ਹੇ ਲਿਖੇ ਵਿਦਿਆਰਥੀਆਂ ਨੂੰ ਜ਼ਰੂਰ ਜਾਣੂ ਕਰਾਉਣਾ ਯੋਗ ਸਮਝਦਾ, ਕਿਉਂਕਿ ਅਖਬਾਰਾਂ 'ਚ ਜੇ ਖਬਰ ਆਉਂਦੀ ਚਾਹੇ ਚੂਚ ਵੀ ਆ ਜਾਂਦੀ ਨਿਸ਼ਾਨਾ ਜਾਂ ਬਹੁਤੀ ਦਿੰਦੇ ਨਹੀਂ। 6 ਕਰੋੜ ਦੀ ਬਹੁ ਗਿਣਤੀ ਵਿੱਚੋਂ 80 ਸਾਲ ਦੀ ਉਮਰ ਦਾ ਲਾਲਾ ਜਗਮਰਨ ਮਾਰਿਆ ਜਾਵੇ, ਉਹਦੀ ਇਨਕੁਆਇਰੀ ਨੌਜਵਾਨ ਵੀਰੋ 3 ਦਿਨਾਂ 'ਚ ਹੋ ਜਾਂਦੀ ਹੈ। ਪਰ ਜੇ ਤੁਹਾਡੀ ਉਮਰ ਦੇ ਨੌਜਵਾਨ ਬੱਚਿਆਂ ਵਿੱਚੋਂ ਅਤੇ ਵੀਰਾਂ ਵਿੱਚੋਂ 1.5 ਦਰਜਨ ਤੋਂ ਵੱਧ ਮਾਰੇ ਜਾਣ, ਉਹਦੀ 1.25 ਸਾਲ ਵਿੱਚ ਵੀ ਇਨਕੁਆਇਰੀ ਪੂਰੀ ਨਹੀਂ ਹੁੰਦੀ। ਮੈਥੇ ਚੌਂਕ 'ਚ ਗੋਲੀ ਚੱਲੀ ਸੀ, 1.5 ਦਰਜਨ ਤੋਂ ਵੱਧ ਮਰੇ ਸਿੰਘ ਉੱਥੇ ਸ਼ਹੀਦ ਹੋਏ ਹੈ, ਅਤੇ ਉਸ ਇਨਕੁਆਇਰੀ ਦੀ ਜ਼ਿੰਮੇਵਾਰੀ ਸੀ ਭਾਈ ਅਮਰੀਕ ਸਿੰਘ ਦੇ ਉੱਪਰ ਅਤੇ ਬਾਬਾ ਫਾਰਾ ਸਿੰਘ ਦੇ ਉੱਪਰ। ਜਦੋਂ ਪਤਾ ਲੱਗਾ ਕਿ ਇੱਥੋਂ ਦੇ ਬੁੱਚੜ, ਮੈਂ ਪਹਿਲਾਂ ਨਾ ਤਾਂ ਸ਼ਾਇਦ ਕਿਤੇ ਮੈਂ ਗਲਤ ਨਾ ਕਹਾਂ, ਠੀਕ ਹੀ ਹੋਵੇਗਾ, ਜਿਹੜੇ ਕਰਮਚਾਰੀ ਆ ਗੌਰਮੈਂਟ ਦੇ, ਉਹਨਾਂ ਨੂੰ ਪਤਾ ਲੱਗਾ ਕਿ ਸਾਡੀ ਜਾਨ ਕੜਕੀ ਵਿੱਚ ਆਵੇਗੀ, ਅਸੀਂ ਫਸਾਂਗੇ। ਉਹਨਾਂ ਨੇ ਹੋਰ ਤੱਕ ਸਿੱਧਿਆਂ ਨੇ ਇਹ ਖਿਆਲ ਕੀਤਾ ਕਿ ਮੈਂ 5 ਚੌਂ ਨੂੰ ਜ਼ਿੰਮੇਵਾਰੀਆਂ ਫੜ ਕੇ ਜੇਲ੍ਹ 'ਚ ਜਿਹੜੇ ਸਾਹਿਬ ਸਾਡਾ ਕਿਤੇ ਮੁਕੱਦਮਾ ਜਿਹੜਾ ਚੱਲ ਰਿਹਾ ਇਹ ਵੀ ਫੁਰਦ ਫੁਰਦ ਹੋ ਜਾਵੇਗਾ। ਮੈਂ ਵੈਸੇ ਮੁਆਫ ਕਰੋ ਮੈਨੂੰ, ਮੈਂ ਮੁਕੱਦਮੇ 'ਤੇ ਬਹੁਤਾ ਕਦੇ ਯਕੀਨ ਨਹੀਂ ਕੀਤਾ, ਕਿਉਂਕਿ ਜਿਸ ਦੇਸ਼ ਵਿੱਚ, ਜਿਸ ਰਾਜ ਵਿੱਚ, ਜਿਸ ਕਚਹਿਰੀ ਵਿੱਚ ਸੱਚ ਦੀ ਸੁਣਵਾਈ ਹੈ ਹੀ ਕੋਈ ਨਹੀਂ, ਉਸ ਤੋਂ ਸੱਚ ਨੂੰ ਮਿਲਣਾ ਕੀ ਹੈ। ਪਰ ਫਿਰ ਵੀ ਲੋਕਾਂ ਵਾਸਤੇ ਤੇ ਇਹ ਨਾ ਕਹਿਣ ਕਿ ਜੀ ਅਕਾਲੀ ਦਲ ਨੇ ਨੌਜਵਾਨਾਂ ਨੂੰ ਭੜਕਾ ਦਿੱਤਾ ਤੇ ਐਵੇਂ ਫਤੂਰ ਪੈਦਾ ਕਰ ਦਿੱਤਾ ਹੈ, ਉਹਨੂੰ ਮੁੱਖ ਰੱਖ ਕੇ ਆਪਾਂ ਇਹ ਰਾਹ ਵੀ ਰਸਤਾ ਜ਼ਰੂਰ ਤਿਆਰ ਕਰਨਾ ਸੀ। ਪਰ ਗੁਰੂ ਤੇ ਸਿੱਖ ਵਾਸਤੇ ਤਾਂ ਆਪਣਾ ਹੱਕ ਲੈਣ ਵਾਸਤੇ ਕੇਵਲ ਸਤਿਗੁਰੂ ਗ੍ਰੰਥ ਸਾਹਿਬ ਵਿਧਾਨ ਦੇ ਵਿੱਚੋਂ ਆਪਾਂ ਨੂੰ ਆਸਰਾ ਲੈਣਾ ਪਵੇਗਾ। ਆਪਣਾ ਹੱਥੀ ਆਪਣਾ ਆਪੇ ਹੀ ਕਾਰਜ ਸਵਾਰੀਆ, ਇਸ ਤੋਂ ਬਿਨਾਂ ਸਿੱਖ ਨੂੰ ਕਦੇ ਕੁਝ ਨਹੀਂ ਮਿਲਿਆ। ਠੀਕ ਆ, ਆਪਾਂ ਕਾਨੂੰਨ ਜਿਹੜਾ ਦੁਨਿਆਵੀ ਉਹਨੂੰ ਮੰਨ ਰਹੇ ਹਾਂ, ਮਾੜਾ ਮੋਟਾ ਮੰਨੋ ਜਿੰਨਾ ਚਿਰ ਪ੍ਰਧਾਨ ਵੱਲੋਂ ਆਗਿਆ ਨਹੀਂ। ਪਰ ਖਾਲਸਾ ਜੀ 66 ਕਰੋੜ ਦੀ ਗਿਣਤੀ ਦਾ 80 ਸਾਲ ਦਾ ਮਰਿਆ ਬੁੱਢਾ, ਉਹਦੀ ਇਨਕੁਆਇਰੀ ਕਿੰਨਾ ਦਿਨਾਂ 'ਚ ਤੇ ਘੱਟ ਗਿਣਤੀ ਦੇ ਲੋਕਾਂ ਵਿੱਚੋਂ 1.5% ਮਰਿਆ ਤੇ ਉਹਦੀ ਇਨਕੁਆਇਰੀ 1.25 ਸਾਲ ਵਿੱਚ ਵੀ ਨਹੀਂ। 66 ਕਰੋੜ ਦੀ ਗਿਣਤੀ ਦੇ ਲੋਕਾਂ ਵਿੱਚੋਂ ਮਰਿਆ ਲਾਲਾ ਜੱਟ ਨਾਰਾਇਣ, ਉਹਦੇ ਸਰੀਰ ਦਾ ਪੋਸਟਮਾਰਟਮ ਕਰਕੇ ਉਹਦੇ ਪੁੱਤਰ ਰਮੇਸ਼ ਨੂੰ ਦਿੱਤਾ ਗਿਆ। ਸੰਤਾਂ ਨੂੰ ਵੀ ਪਤਾ, ਪ੍ਰਧਾਨ ਸਾਹਿਬਾਨ ਉਹਨਾਂ ਨੂੰ, ਬਾਕੀ ਜਨਤਾ ਨੂੰ ਪਤਾ ਕਿ ਆ ਤੁਹਾਡੇ ਵਿੱਚੋਂ ਪੱਗਾਂ ਵਾਲਿਆਂ ਨੇ ਸਰੀਰ ਦੀ ਇੱਕ ਵੀ ਲਾਸ਼ ਵਾਪਸ ਨਹੀਂ ਦਿੱਤੀ ਕਿਸੇ ਨੂੰ। ਇਹ ਗੁਲਾਮੀ ਦੀ ਦਲੀਰੀ ਨਹੀਂ, ਪੰਡਤਾਂ ਦੇ ਘਰੇ ਜੰਮੀ ਬੀਬੀ, ਜਨਤਾ ਦੀਆਂ ਲੈ ਕੇ ਵੋਟਾਂ, ਹਿੰਦੁਸਤਾਨ ਦੀ ਬਣੀ ਪ੍ਰਾਈਮ ਮਿਨਿਸਟਰ ਇੰਦਰਾ ਗਾਂਧੀ, ਉਹਦੇ ਕੀਤੇ ਕਰਮ ਅਨੁਸਾਰ 1977 ਵਿੱਚ ਉਹਨੂੰ 1 ਦਿਨ ਦੀ ਸਜ਼ਾ ਜਾਂ 2 ਦਿਨ ਦੀ ਸਜ਼ਾ ਮਿਲੀ। ਤਿਹਾੜ ਜੇਲ ਵਿੱਚ ਗਈ, ਉਹਦੇ ਸਹਿਯੋਗੀ ਪਾਂਡੇ ਹੋਣਾ ਨੇ ਜਹਾਜ਼ ਉਡਾ ਲਿਆ ਰੋਸ ਮੁਜ਼ਾਹਰਾ ਕਰਨ ਵਾਸਤੇ, ਤੇ ਖਾਲਸਾ ਜੀ ਉਹਨਾਂ ਨੂੰ ਗੱਡੀਆਂ ਮਿਲੀਆਂ, ਕੁਰਸੀਆਂ ਮਿਲੀਆਂ ਅਸੈਂਬਲੀ 'ਚ। ਪਰ ਜੇ ਮੇਰੇ ਪਿਤਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਤੌਰ ਤੱਕ ਛੱਤਰ ਦੇ ਮਾਲਕ ਜੋਤੀ ਸਰੂਪ ਨੂੰ ਅੱਗ ਲਾ ਦਿੱਤੀ, ਜਾਰਮ ਭੱਟੀ ਨੇ ਤੇ ਮਾਇਕ ਨੇ ਤੇ ਪੰਜਾਬ ਦੇ ਮੁੱਖ ਮੰਤਰੀ ਜਗਰੀਏ ਦੀ ਪ੍ਰੇਰਨਾ ਨਾਲ, ਤੇ ਉਹਦੇ ਸੰਬੰਧ ਵਿੱਚ ਸਾਡੇ ਵੀਰ ਗੁਰਜਿੰਦਰ ਸਿੰਘ ਹੋਣਾ ਨੇ ਸਿੱਖਾਂ ਦੇ ਪੁੱਤਰਾਂ ਨੇ ਰੋਸ ਮੁਜ਼ਾਹਰਾ ਕਰਨ ਵਾਸਤੇ, ਤੇ ਜੇ ਇੱਕ ਪੰਡਤਾਂ ਦੀ ਲੜਕੀ ਵਾਸਤੇ ਰੋਸ ਮੁਜ਼ਾਹਰਾ ਹੋ ਸਕਦਾ ਹੈ, ਤੇ ਸਿੱਖਾਂ ਦੇ ਇਸ ਵਾਸਤੇ ਜਹਾਜ ਉਡਾ ਕੇ ਰੋਸ ਮੁਜ਼ਾਹਰਾ ਕਿਉਂ ਨਹੀਂ ਹੋ ਸਕਦਾ? ਤਾਂ ਉਹ ਅੱਜ ਪਾਕਿਸਤਾਨ ਵਿੱਚ ਦੇਸ਼ ਨਿਕਾਲਾ ਉਹਨਾਂ ਨੂੰ, ਤੇ ਗੁਲਾਮੀ ਦੀ ਜ਼ਿੰਦਗੀ ਆਪਣੇ ਗਲ ਵਿੱਚੋਂ, ਪੰਡਤਾਂ ਦੀ ਲੜਕੀ ਵਾਸਤੇ ਜਹਾਜ਼ ਉੱਗੇ ਦੇਸ਼ ਭਗਤੀ, ਤੇ ਸਿੱਖਾਂ ਦੇ ਇਸ ਵਾਸਤੇ ਜਹਾਜ਼ ਉੱਗੇ ਤੇ ਦੇਸ਼ ਨਾ ਗਦਾਰੀ। ਉੱਥੇ ਪੁੱਤ ਦੇ ਲੱਕ ਤੇ ਟੀਕਾ ਲਾ ਕੇ ਲੱਕ ਗਾਲੀ ਜਾਂਦੀ ਭਾਈ ਗੁਰਬਖਸ਼ ਸਿੰਘ ਦੀ। ਜੇ 4 ਅਗਸਤ ਨੂੰ ਇੱਥੋਂ ਮੋਰਚਾ ਸਾਂਝਾ ਹੋ ਕੇ ਚੱਲਿਆ, ਸੰਤਾਂ ਨੇ ਡਿਕਟੇਟਰੀ ਆਰੰਭ ਕੀਤੀ ਸੰਭਾਲ ਲਈ, ਮੋਰਚੇ ਦੀ ਵਾਂਗ ਡੋਗਰਾ ਆਪਣੇ ਹੱਥ ਵਿੱਚ ਲਈ, ਇੱਥੋਂ ਜਥਾ ਚੱਲਿਆ ਤਾਂ ਨੌਜਵਾਨ ਵੀਰ ਤੋਂ ਮਾਰਿਆ ਗਿਆ, ਉਹਨੇ ਰੋਸ ਮੁਜ਼ਾਹਰੇ ਦੇ ਰੂਪ ਵਿੱਚ, ਤੇ ਸਾਡੇ ਧੀਆਂ ਭੈਣਾਂ ਦੀ ਇੱਕ ਲੁੱਟੀ ਜਾ ਰਹੀ ਹੈ। ਉਹ ਲੋਕਾਂ ਦਾ ਧਿਆਨ ਉਸ ਪਾਸੇ ਗਾਉਣ ਵਾਸਤੇ, ਗੌਰਮੈਂਟ ਦੇ ਕੰਨਾਂ 'ਚ ਆਵਾਜ਼ ਚੁਕਾਉਣ ਵਾਸਤੇ ਮਨਜੀਤ ਸਿੰਘ ਅਤਵਾ ਮਸੀਬ ਸਿੰਘ ਨੇ ਜਹਾਜ਼ ਉਡਾਇਆ ਤੇ ਉਹਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਇਹਦਾ ਹੱਕ ਲਾਉਂਗੇ ਕਿਵੇਂ? ਕੇਵਲ ਕਾਗਜ਼ੀ ਕਲਮ ਨਾਲ ਨਹੀਂ ਮਿਲਣਾ, ਸਾਧ ਸੰਤਾਂ ਨਾਲ ਮਿਲਣਾ। ਇਹ ਗੁਲਾਮੀ ਦੀ ਜ਼ਿੰਦਗੀ ਆਪਣੇ ਗਲ ਵਿੱਚ ਹੈ। ਹਰਿਮੰਦਰ ਸਾਹਿਬ 'ਚ ਤਮਾਕੂ ਸੁੱਟਿਆ ਜਾਵੇ, ਹਿੰਦੂਆਂ ਦਾ ਮੁੰਡਾ ਫੜਿਆ ਜਾਵੇ, ਤੇ ਖਾਲਸਾ ਜੀ ਉਹਦੇ 'ਤੇ 1 ਘੰਟੇ ਦਾ ਵੀ ਕੇਸ ਨਹੀਂ। ਪਰ ਹਰਿਮੰਦਰ ਆਪਣਾ ਰਜਿੰਦਰ ਸਿੰਘ ਮਹਿਤਾ ਤੁਹਾਡੇ ਕੋਲ ਬੈਠਾ, ਜਸਵੰਤ ਸਿੰਘ ਠੇਕੇਦਾਰ ਬਾਹਰ ਚਲਿਆ ਗਿਆ, ਬਾਕੀ ਹੋਰ ਵਿਦਿਆਰਥੀਆਂ 'ਤੇ ਕੇਸ, ਗਊ ਦਾ ਸਿਰ ਰੱਖਣ ਦੇ ਆਪਾਂ ਭਾਵੇਂ ਹੱਥ ਵਿੱਚ ਨਹੀਂ ਕੋਈ ਸਿੱਖ ਮੰਦਰਾਂ 'ਚ, ਭਾਵੇਂ ਗਊ ਦੇ ਮਾਰਨ ਦੇ ਹੱਥ ਵਿੱਚ ਵੀ ਆਪਾਂ ਨਹੀਂ, ਪਰ ਆਪਾਂ ਗਊ ਨੂੰ ਕੋਈ ਗੁਰੂ ਨਹੀਂ ਮੰਨਦੇ, ਇੱਕ ਚੰਗਾ ਪਸ਼ੂ ਮੰਨਦੇ ਹਾਂ। ਉਹਦਾ ਸਿਰ ਰੱਖਣ ਲੱਗਿਆਂ ਕਿਸੇ ਕਰਮਚਾਰੀ ਨੇ, ਕਿਸੇ ਹਿੰਦੂ ਪੁਜਾਰੀ ਨੇ ਬੰਦਾ ਨਹੀਂ ਵੇਖਿਆ, ਪਰ 25,000 ਇਹਦੇ ਸਿਰ ਦਾ ਮੁੱਲ ਕਮੇਟੇ ਦਾ, ਇਹ 80,000 ਦੇ ਲਗਭਗ ਉਹਨਾਂ ਵੀਰਾਂ ਦਾ ਮੁੱਲ ਪਾਇਆ ਗਿਆ। ਹਿੰਦੂ ਤਮਾਕੂ ਸੁੱਟਦੇ, ਸਿੱਖਾਂ ਦੇ ਮੰਦਰ 'ਚ ਦੇਸ਼ ਭਗਤੀ, ਤੇ ਜੋ ਸਿੱਖ ਦਾ ਪੁੱਤ ਫੜਿਆ ਵੀ ਨਾ ਜਾਵੇ, ਕੇਵਲ ਸ਼ੱਕ ਪੈ ਜਾਵੇ ਤੇ ਦੇਸ਼ ਦਾ ਗਦਾਰ, ਇਹ ਗਦਾਰੀ ਦਾ ਕਲੰਕ ਕਿਵੇਂ ਲਾਵਾਂਗੇ? ਜੇ ਤੁਸੀਂ ਪੰਜਾਬੀ ਬੋਲੀ ਬੋਲਣੀ ਹੈ, ਤੁਸੀਂ ਪੰਜਾਬੀ ਸੂਬੇ ਦੀ ਲਕੀਰ ਖਿੱਚਣੀ ਹੈ, ਤੁਸੀਂ ਇੱਥੇ ਗੱਡੀ ਦਾ ਨਾਂ ਹਰਿਮੰਦਰ ਸਾਹਿਬ ਦੇ ਨਾਂ 'ਤੇ ਰੱਖਣਾ, ਇਸ ਸ਼ਹਿਰ ਨੂੰ ਪਵਿੱਤਰ ਦਰਜਾ ਕਰਾਰ ਦਵਾਉਣਾ, 80 ਨਹੀਂ 85,000 86,000 ਜੇਲ੍ਹਾਂ ਜਾਓ, 113 ਆਪਣਾ ਖੂਨ ਡੋਲੋ, ਤੇ ਤਾਂ ਵੀ ਇੰਦਰਾ ਵੱਲੋਂ ਐਲਾਨ ਨਹੀਂ ਕਿੰਨੀ ਪਖੰਡਣ ਹੈ। ਅੱਜ ਫਿਰ ਅਖਬਾਰ ਕਹਿ ਦਿੱਤਾ, ਐਸਾ ਜੀ ਮੈਂ ਸਿੱਖਾਂ ਦੀਆਂ ਧਾਰਮਿਕਾਂ ਮੰਗਾਂ ਤਾਂ ਮੰਨਦੀ ਹੈ, ਇਹ ਮੰਨਦੀ ਤੇ ਐਲਾਨ ਕਿਉਂ ਨਹੀਂ ਕਰਦੀ? ਖੰਗ ਲੱਗਦੀ ਹੈ। ਕਿੰਨਾ ਚਿਰ ਹੋ ਗਿਆ ਮੋਰਚਾ ਲੱਗਣ ਨੂੰ? 7 ਮਹੀਨੇ 5 ਮਿੰਟ ਦਿਨ ਖਬਰ ਆ ਜਾਂਦੀ ਹੈ, ਲੌਂਗੋਵਾਲ ਜੀ ਮੈਂ ਸਿੱਖਾਂ ਦੀਆਂ ਮੰਗਾਂ ਤਾਂ ਮੰਨਦੀ ਹਾਂ, ਧਾਰਮਿਕ ਬਾਕੀ ਹੈ ਤੂੰ ਝੜਕਾ, ਜਿਹੜੀਆਂ ਚਨੇਹ ਰੀਤਾਂ ਉਹ ਮੰਨ, ਐਲਾਨ ਕਰਦੇ ਉਹਨਾਂ ਦਾ। ਇਹਨਾਂ ਕੁਨੀਤੀ ਵਾਲੇ ਰਸਤੇ ਤੁਰ ਕੇ ਫਿਰ ਕੌਮ ਨੂੰ ਬਦਨਾਮ ਕਰਨ ਰਸਤਾ ਅਪਣਾਇਆ ਹੋਇਆ, ਹਿੰਦੂ ਕਿਸੇ ਨੂੰ ਹਿੰਦੀ ਬੋਲਣ ਵਾਸਤੇ, ਹਿੰਦੀ ਸੂਬੇ ਦੀ ਲਕੀਰ ਖਿੱਚਣ ਵਾਸਤੇ, ਹਿੰਦੂ ਮੰਦਰ ਦੇ ਨਾਂ ਉੱਪਰ ਗੱਡੀ ਦਾ ਨਾਂ ਰੱਖਣ ਵਾਸਤੇ ਕਰੇ ਪੈਰ ਕੱਟੀਏ। ਜੇ ਇਹਨਾਂ ਨੂੰ ਬੈਠਣ ਨੂੰ ਸਾਰਾ ਕੁਝ ਮਿਲਦਾ ਤੇ ਆਪਾਂ ਨੂੰ ਮੌਤ ਦੇ ਘਾਟ ਉੱਤਰ ਕੇ ਵੀ ਫੇਰ ਨੀ ਮਿਲਦਾ, ਤੇ ਫੇਰ ਆਪਾਂ ਸੋਚੀਏ ਵੀ ਲੈਣਾ ਕਿਵੇਂ ਹੈ? ਹੱਥ ਬੰਨ ਕੇ ਕੁਛ ਖਾਈ ਜਾਣ ਤੱਕ ਮਰਦਾਨਗੀ ਨਹੀਂ। ਇਹਦੇ ਵਾਸਤੇ ਆਪਾਂ ਨੂੰ ਬਹੁਤ ਕੁਛ ਸੋਚਣਾ ਪਵੇਗਾ। ਸਿੱਖ ਦਾ ਪੁੱਤ 17 ਸਾਲ ਦੀ ਉਮਰ ਦਾ ਹੋਵੇ ਤੇ ਉਹਦਾ ਮਾਂ ਪਿਓ ਚੜ੍ਹਾਈ ਕਰ ਜਾਵੇ ਸਿੱਖ ਦਾ ਪੁੱਤ, ਭਾਵੇਂ ਬਰਾਦਰੀ ਕਿਸੇ ਨਾਲ ਹੋਵੇ, ਇਸ ਦਾ ਸਾਬਕ ਹੋਵੇ ਨਾ ਸਿੰਘ ਹੋਵੇ, ਕੱਲੀ ਰਾਹ ਤੇ ਪਕੌੜੀ ਮਾਲ ਨਾ ਹੋਣਾ ਚਾਹੀਦਾ। ਜੇ ਨਾ ਸਿੰਘ 17 ਸਾਲ ਦੀ ਉਮਰ ਵਿੱਚ ਆਪਾਂ ਹੋ ਗਏ ਹੈ ਤੇ ਆਪਣੇ ਮਾਤਾ ਪਿਤਾ ਚੜ੍ਹਾਈ ਕਰ ਗਏ ਹੈ ਤਾਂ ਜਿੱਤ ਦਾ ਟੈਕਸ ਲੱਗ ਜਾਣਾ, ਮੌਤ ਦਾ ਟੈਕਸ ਪੈ ਜੇ ਹਿਸਾਬ ਨਾਲ ਉਹਦੇ ਕੋਲ ਪੈਸੇ ਲੈ ਲੈਣੇ ਕਿਤੇ ਕੁੱਟ ਗੌਰਮੈਂਟ ਨੇ। ਪਰ ਜੇ ਛੱਲੀ ਰਾਮ ਨੇ ਪਕੌੜੀ ਮਾਲ ਜੰਮ ਕਿਹਾ ਤਾਂ 4 ਕਰੋੜ ਦੀ ਜਾਇਦਾਦ ਤੇ ਟੈਕਸ ਨਹੀਂ ਮੌਤ ਦਾ। ਆਪਾਂ 17 ਸਾਲ ਦੀ ਉਮਰ ਤੱਕ ਆਪਣੇ ਪਿਤਾ ਤੇ ਮਾਤਾ ਦੀ ਜਾਇਦਾਦ ਦੇ ਮਾਰਕ ਨਹੀਂ ਜੇ ਪੱਗਾਂ ਵਾਲੇ ਖਾਲਸਾ ਜੀ, ਤੇ ਭੁਲੇਖੇ ਚ ਨਾ ਰਿਹਾ। ਮੈਂ ਜੋਸ਼ ਵਿੱਚ ਨਹੀਂ ਗੱਲਾਂ ਕਰ ਰਿਹਾ, ਮੇਰੇ ਨਾਲ ਹੱਡੀ ਬੀਤੀ ਹੈ, ਹੁਣ ਵੀ ਬੀਤ ਰਹੀ ਹੈ। 17 ਸਾਲ ਦੀ ਉਮਰ ਤੱਕ ਜਾਇਦਾਦ ਦੇ ਮਾਲਕ ਨਹੀਂ, ਪਰ ਜੇ ਹਿੰਦੂ ਦੇ ਘਰੇ ਪੁੱਤ ਜੰਮ ਪਿਆ ਜਾਂਦਾ ਤੱਕੜੀ ਬੱਚੇ ਦਾ ਮਾਲਕ ਹੈ। ਇਹ ਮੈਂ ਗੱਲ ਕਿਉਂ ਕੀਤੀ? ਮੇਰੇ ਪਰਿਵਾਰ ਵਿੱਚ ਬੀਤੀ ਹੈ। ਸਾਡੇ ਭਣੋਈ ਜਿਹੜਾ ਪਿਤਾ ਮਰ ਗਿਆ, ਉਹਦੀ ਮੌਤ ਦਾ ਟੈਕਸ ਸਾਡੇ ਭਣੋਈਏ ਨੂੰ ਪਿਆ ਹੈ। ਤੇ ਮੇਰਾ ਭਣੋਜਾ ਸੀ 28 ਸਾਲ ਦੀ ਉਮਰ 'ਚ ਚੜ੍ਹਾਈ ਕਰ ਗਿਆ ਦੁਬਈ ਵਿੱਚ, ਤੇ ਸਾਡਾ ਭਾਣਜਾ 11 ਸਾਲ ਦਾ, ਤਾਂ ਉਹਦੇ ਤੇ ਉਹਦੇ ਪਿਓ ਦੀ ਟੈਕਸ ਜਾਇਦਾਦ ਦਾ ਟੈਕਸ ਪੈ ਰਿਹਾ, ਪਰ ਹਿੰਦੂ ਕਿਸੇ 'ਚ ਨਹੀਂ। ਇਹ ਕਿਤੇ ਭੁਲੇਖੇ 'ਚ ਨਾ ਰਹੇ ਵੀ ਅਸੀਂ ਬੜੇ ਚੌਧਰੀ ਬਣ ਗਏ, ਸਰਦਾਰ ਬਣ ਗਏ ਹਾਂ। ਹੈ ਸਰਦਾਰ, ਪਰ ਸਰਦਾਰੀ ਨੂੰ ਆਪਾਂ ਕਬੂਲ ਦੇ ਨਹੀਂ, ਪਰਵਾਹ ਨਹੀਂ ਕਰ ਰਹੇ, ਮੱਲੋ ਮੱਲੀ ਨੂੰ ਵਿੱਚ ਘੁਸੜ ਰਹੇ ਹਾਂ। ਇੱਥੋਂ ਤੱਕ ਅਤਿਆਚਾਰ ਕਰਨ ਨੂੰ ਰਸਤਾ ਤਿਆਰ ਕੀਤਾ। ਬਾਣੀ ਪੜ੍ਹੋ, ਨਿਤਨੇਮ ਕਰੋ, ਪੰਥ ਦੀ ਗੱਲ ਕਰੋ, ਕੇਸਰੀ ਨਿਸ਼ਾਨ ਸਾਹਿਬ ਦੀ ਗੱਲ ਕਰੋ, ਆਪਣੇ ਰਹਿਬਰ ਸਤਿਗੁਰੂ ਗ੍ਰੰਥ ਸਾਹਿਬ ਦੀ ਗੱਲ ਕਰੋ, ਇਹਦੀ ਅੱਤਵਾਦੀ ਹੈ। ਮੈਂ ਇਹਦਾ ਇੱਕ ਬਿਆਨ ਦਿੱਤਾ ਸੀ, ਨਾ ਇੰਦਰਾ ਜਵਾਬ ਦਿੰਦੀ ਹੈ, ਨਾ ਇਹ ਜਕਰੀਆ ਜਵਾਬ ਦਿੰਦਾ, ਨਾ ਕਿਸੇ ਹੋਰ ਨੂੰ। ਜਾਂ ਤਾਂ ਪੜ੍ਹਾਈ ਮੁੱਕ ਜਾਂਦੀ ਇਹਨਾਂ ਨੂੰ, ਤਾਂ ਜਾਂ ਭੀੜਪੁਣਾ ਧਾਰਿਆ ਇਹਨਾਂ ਨੇ। ਉਹ ਮੈਨੂੰ ਇੱਕ ਗੱਲ ਯਾਦ ਆ ਗਈ ਹੈ, ਇਹ ਰਾਜਨੀਤਿਕ ਦੀ ਸਰ, ਮੈਨੂੰ ਪ੍ਰਤੀਤ ਹੋਇਆ ਕਿ ਜਿਹੜੇ ਇਸ ਵੇਲੇ ਰਾਜ ਗੱਦੀ ਤੇ ਹੈ, ਸ਼ਾਇਦ ਉਹਨਾਂ ਦੇ ਵਿੱਚ 5 ਗੁਰ ਜ਼ਰੂਰ ਹੋਣਗੇ ਵਿਅੰਗ ਬਚਨ ਦੁਆਰਾ, ਜਿਵੇਂ ਭਗਤ ਫਰੀਦ ਜੀ ਨੇ ਕਿਹਾ ਹੈ, ਫਿਰ ਵਾਪੜੀ ਨਾ ਪੁੱਛੇ ਹੀ ਧਨ ਸੁਹਾਗਣ ਨਾ, ਘਰ ਵਾਲਾ ਗੰਨ ਨਾ ਪੁੱਛੇ, ਸਿੰਘਾਂ ਵਿੱਚ ਬੈਠ ਕੇ ਕਹਿੰਦੀ ਮੈਂ ਸੁਹਾਗਵੰਤੀ ਹਾਂ। ਸਿੱਖ ਵੀਰ ਜਵਾਨੋ ਗੱਭਰੂ, ਸਿੱਖੀ ਤੋਂ ਜਵਾਨੀ ਵਾਰ ਦਿਓ, ਅੱਜ ਪੰਥ ਬੜਾ ਕਰ ਜਾਈਏ, ਸਿਰ ਦੇ ਕੇ ਕਰਜ਼ੀ ਉਤਾਰ ਦਿਓ। ਸਿੱਖ ਵੀਰ ਜਵਾਨੋ ਗੱਭਰੂ, ਸਿੱਖੀ ਤੋਂ ਜਵਾਨੀ ਵਾਰ ਦਿਓ, ਅੱਜ ਪੰਥ ਬੜਾ ਕਰ ਜਾਈਏ, ਸਿਰ ਦੇ ਕੇ ਕਰਜ਼ੀ ਉਤਾਰ ਦਿਓ। ਸਿੱਖਾਂ ਚ ਤੇਰੀ ਸਿੱਖੀ ਤੇ, ਸਿੱਖਾਂ ਚ ਤੇਰੀ ਸਿੱਖੀ ਤੇ, ਹੱਲੇ ਤੇ ਹੱਲੇ ਹੋ ਰਹੇ ਨੇ, ਬਾਣੀ ਦੇ ਪ੍ਰੇਮੀ ਸਿੰਘਾਂ ਨੂੰ ਫੜ ਫੜ ਕੇ ਕਸਾਈ ਕੋ ਰਹੇ ਨੇ। ਵੀਰਿਓ ਕੁਝ ਸੋਚ ਵਿਚਾਰ ਕਰੋ, ਨਾ ਸੁਪਿਆ ਸਮਾਂ ਗੁਜ਼ਾਰ ਦਿਓ, ਜੋ ਜ਼ੁਲਮ ਕੌਮ ਤੇ ਢਾ ਰਹੀ ਏ, ਉਹ ਮੁੱਦੀ ਕਰ ਸਰਕਾਰ ਦਿਓ। ਸਿੱਖ ਵੀਰ ਜਵਾਨੋ ਗੱਭਰੂ, ਸਿੱਖੀ ਤੋਂ ਜਵਾਨੀ ਵਾਰ ਦਿਓ, ਅੱਜ ਪੰਥ ਬੜਾ ਕਰ ਜਾਈਏ, ਸਿਰ ਦੇ ਕੇ ਕਰਜ਼ੀ ਉਤਾਰ ਦਿਓ। ਬਲੀਦਾਨ ਦਿੱਤਾ ਗੁਰਨਾਵੇ ਨੇ, ਬਲੀਦਾਨ ਦਿੱਤਾ ਗੁਰਨਾਵੇ ਨੇ, ਹਿੰਦੂਆਂ ਦੇ ਦੁੱਖ ਨਿਵਾਰਨ ਨੂੰ, ਸਾਹਿਬਜ਼ਾਦਿਆਂ ਸ਼ਹਾਦਤ ਦੇ ਦਿੱਤੀ, ਮੁਗਲਾਂ ਦਾ ਰਾਜ ਸ਼ਿੰਗਾਰਨ ਨੂੰ, ਇੰਦਰਾ ਦਰਬਾਰਾ ਭੇਜੇ ਰੱਬ ਸਿੱਖ ਕੌਮ ਤੇ ਜ਼ੁਲਮ ਗੁਜ਼ਾਰਨ ਨੂੰ, ਸੋ ਸੀਸ ਬਥੇਰੇ ਲੱਗਣੇ ਨੇ, ਸਿੱਖੀ ਦਾ ਨਹਿਰ ਉਸਾਰਨ ਨੂੰ, ਸਭ ਕਮਰ ਕਸੇ ਕਰ ਜੂਝ ਮਰੋ, ਤੇ ਰਹਿੰਦੀਆਂ ਕਿਸ਼ਤਾਂ ਤਾਰ ਦਿਓ, ਹਾਂ ਇੱਟਾਂ ਦੀ ਸਿਰ ਲਾ ਲਾ ਕੇ ਇੱਕ ਕੌਮੀ ਕਵ ਨੂੰ ਸਾਰ ਦਿਓ। ਸਿੱਖ ਵੀਰ ਜਵਾਨੋ ਗੱਭਰੂ, ਸਿੱਖੀ ਤੋਂ ਜਵਾਨੀ ਵਾਰ ਦਿਓ।